ਸਤਨਾਮ ਸ਼੍ਰੀ ਵਾਹਿਗੁਰੂ ਜੀ ਡੰਡੋਤ ਬੰਦਨ ਅਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਏਕ ਸਿਮਰ ਮਨ ਮਾਹੀ ਰਹਾਉ ਨਾਮ ਧਿਆਵਹੁ ਹਿਰਦੈ ਬਸਾਵਹੁ ਤਿਸ ਦਿਨ ਕੋ ਨਾਹੀ ਪ੍ਰਭ ਸਰਣੀ ਆਈਐ ਸਰਬ ਫਲ ਪਾਈਐ ਸਗਲੇ ਦੁੱਖ ਜਾਹੀ ਜੀਅਨ ਕੋ ਦਾਤਾ ਪੁਰਖ ਵਿਧਾਤਾ ਨਾਨਕ ਘਟ ਘਟ ਆਹੀ ਪ੍ਰਭ ਸਰਣੀ ਆਈਐ ਸਰਬ ਫਲ ਪਾਈਐ ਸਗਲੇ ਦੁੱਖ ਜਾਹੀ ਜੀਅਨ ਕੋ ਦਾਤਾ ਪੁਰਖ ਵਿਧਾਤਾ ਨਾਨਕ ਘਟ ਘਟ ਆਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤੀ ਸਰੂਪ ਅੰਤਰਜਾਮੀ ਸਰਵ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਪਰਮ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਸਰੂਪ ਦਸਾਂ ਹੀ ਸਤਿਗੁਰਾਂ ਦੀ ਆਤਮਿਕ ਜੋਤ ਚਵਰ ਸ਼ਤਰ ਤਖਤ ਦੇ ਮਾਲਕ ਗਿਆਨ ਵਿਰਾਗ ਨਾਮ ਅਤੇ ਸ਼ੁਭ ਗੁਣਾਂ ਦੇ ਭੰਡਾਰ ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਹਜ਼ੂਰ ਦੀ ਕਿਰਪਾਲਤਾ ਦੁਆਰਾ ਸੰਧਿਆ ਸਮੇਂ ਦੇ ਦੀਵਾਨ ਸਜੇ ਹੋਏ ਹਨ। ਰਹਿ ਰਾਜ ਸਾਹਿਬ ਦੇ ਪਾਠ ਤੋਂ ਪ੍ਰੰਤ ਰਾਗੀ ਜਥੇ ਪਾਸੋਂ ਆਪ ਜੀ ਨੇ ਆਰਤੀ ਸ਼ਬਦ ਕੀਰਤਨ ਸਰਵਣ ਕੀਤੇ ਹਨ। ਸਤਿਗੁਰੂ ਜੀ ਦੀ ਅਕਾਲੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੈ। ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰਨ ਅਤੇ ਸੁਣਨ ਦੀ ਕੋਸ਼ਿਸ਼ ਕਰੀਏ ਤਾਂ ਕਿ ਸਤਿਗੁਰਾਂ ਦੇ ਉਪਦੇਸ਼ ਦੀਆਂ ਸੱਟਾਂ ਸਾਡੇ ਮਨ ਉੱਪਰ ਵੱਜਣ ਔਰ ਮਨ ਜੋ ਕਿ ਮਨੂਰ ਕੱਚੇ ਲੋਹੇ ਵਰਗਾ ਹੈ ਵਿਗੜਿਆ ਹੋਇਆ ਜਗਾਲਿਆ ਹੋਇਆ ਇਸ ਦੀ ਮੈਲ ਉਤਰੇ। ਹਜ਼ੂਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾ ਰਹੇ ਨੇ ਏਕ ਸਿਮਰ ਮਨ ਮਾਹੀ। ਸਤਿਗੁਰਾਂ ਨੇ ਜਪਣ ਦਾ ਉਪਦੇਸ਼ ਦਿੱਤਾ ਤੇ ਸਿਮਰਨ ਦਾ ਉਪਦੇਸ਼ ਦਿੱਤਾ, ਸੁਣਨ ਦਾ ਉਪਦੇਸ਼ ਦਿੱਤਾ, ਵਾਹਿਗੁਰੂ ਨੂੰ ਵਿਚਾਰਨ ਦਾ ਉਪਦੇਸ਼ ਦਿੱਤਾ ਹੈ। ਇਹ ਕਿਰਿਆ ਜੋ ਹੈ ਇਹ ਜਪ ਤੋਂ ਸ਼ੁਰੂ ਹੁੰਦੀ ਹੈ। ਰਸਨਾ ਨਾਮ ਜਪੋ ਤਬ ਮੱਥੀ ਐਨ ਵਿਦ ਅੰਮ੍ਰਿਤ ਪਾਵੋ। ਰਸਨਾ ਨਾਲ ਜਿੰਨਾ ਕਿਸੇ ਨੇ ਜਪਿਆ ਤੇ ਜਪਦਿਆਂ ਜਪਦਿਆਂ ਵਿੱਚ ਧਿਆਨ ਵੀ ਮਨ ਦਾ ਜੁੜ ਗਿਆ ਤੇ ਫਿਰ ਕਦੇ ਜਾ ਕੇ ਸਿਮਰਨ ਹੋਣ ਲੱਗ ਪਏਗਾ। ਸਾਡਾ ਮਨ ਕਾਲਾ ਪੈਂਦਾ ਜਾਂ ਅਸੀਂ ਸਮਝ ਲਓ ਵੀ ਸਮਝਣਾ ਹੋਣ ਕਰਕੇ ਸਾਰੇ ਸੁੱਖ ਚਾਹੁੰਦੇ ਹਾਂ, ਪਰ ਅਸੀਂ ਆਪਣੇ ਮਨ ਨੂੰ ਨਹੀਂ ਵਿਚਾਰਦੇ ਵੀ ਇਹਨੇ ਸਿਮਰਨ ਕਦੇ ਕੀਤਾ ਹੀ ਨਹੀਂ। ਮਨ ਅੰਦਰ ਜਿਹੜੀਆਂ ਮੰਗਾਂ ਹਨ ਉਹ ਸਿਮਰਨ ਹੋ ਰਿਹਾ, ਯਾਨੀ ਕਿ ਪਦਾਰਥਾਂ ਦਾ ਇੱਛਾ ਦਾ ਸਿਮਰਨ ਹੋ ਰਿਹਾ। ਸਿਮਰਨ ਨਾਮ ਚੇਤਾ ਯਾਦ, ਸੰਸਕ੍ਰਿਤ ਵਿੱਚ ਸਿਮਰਨ ਕਹਿੰਦੇ ਹਨ, ਹਿੰਦੀ ਸਿਮਰਨ ਕਹਿੰਦੇ ਨੇ, ਪੰਜਾਬੀ ਚ ਚੇਤਾ ਤੇ ਫਾਰਸੀ ਚ ਯਾਦ, ਯਾਦੇ ਖੁਦਾ ਪਰਮਾਤਮਾ ਦੀ ਯਾਦ। ਹੁਣ ਸਾਡੇ ਹਿਰਦਿਆਂ ਦੇ ਅੰਦਰ ਯਾਦਾਂ ਅਨੇਕਾਂ ਤਰ੍ਹਾਂ ਦੀਆਂ ਵਸੀਆਂ ਹੋਈਆਂ, ਮਨ ਕਈ ਰੂਪਾਂ ਚ ਖਿੰਡਿਆ ਹੋਇਆ ਤੇ ਇਸ ਨੇ ਬਹੁਤ ਕੁਝ ਆਪਣੇ ਵਿੱਚ ਧਾਰਨ ਕੀਤਾ ਹੋਇਆ। ਜੋ ਕੁਛ ਇਹਦੇ ਅੰਦਰ ਧਾਰਨ ਕੀਤਾ ਮਨ ਉਹ ਰੂਪ ਬਣ ਗਿਆ। ਇਹ ਵਿਕਾਰਾਂ ਦਾ ਰੂਪ ਵੀ ਬਣਿਆ ਹੋਇਆ ਔਰ ਇਹੀ ਮਨ ਜਦੋਂ ਮੈਲਾਂ ਉਤਰ ਜਾਂਦੀਆਂ ਹਨ ਤਾਂ ਹਜ਼ੂਰ ਨੇ ਕਿਹਾ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ। ਇਹ ਮਨ ਵਿਗੜਿਆ ਹੋਇਆ ਤੇ ਵਿਗੜੇ ਮਨ ਵਾਲਾ ਬੰਦਾ ਪਾਪੀ ਵਿਕਾਰੀ ਮੈਲਾ, ਕਿਉਂਕਿ ਵਾਹਿਗੁਰੂ ਦੇ ਨਾਮ ਤੋਂ ਬਗੈਰ ਮਨ ਮੈਲਾ ਰਹਿੰਦਾ। ਨਾਮ ਜਪਣ ਲਈ ਮਨ ਛੇਤੀ ਨਾਲ ਮੰਨਦਾ ਨਹੀਂ, ਮਨ ਮੰਨ ਜਾਏ ਫਿਰ ਤਾਂ ਗੱਲ ਬਣ ਜਾਏ। ਮਨ ਹੀ ਹੈ ਜੋ ਰਸਤੇ 'ਚ ਅੜਿੱਕਾ ਬਣਿਆ ਹੈ ਅਤੇ ਜਿਹੜੇ ਲੋਕ ਇਸ ਮਨ ਦੀ ਮੈਲ ਲਾਉਣ ਤੋਂ ਬਗੈਰ ਸਾਧਨ ਕਰਨ ਤੋਂ ਬਗੈਰ ਹੀ ਇਹ ਧਾਰਨ ਕਰ ਬੈਠੇ ਨੇ ਕਿ ਸਾਡਾ ਮਨ ਸਾਫ਼ ਹੈ, ਕਈ ਇਹੋ ਜਿਹੇ ਟੱਕਰਦੇ ਆ ਸਾਨੂੰ ਵੀ ਮਨ ਸਾਫ਼ ਹੋਵੇ ਅਤੇ ਇੱਕ ਵਾਰੀ ਵਾਹਿਗੁਰੂ ਕਹਿ ਲਈਏ ਬੜਾ, ਐਵੇਂ ਵਾਰ ਵਾਰ ਕਹੀ ਜਾਣ। ਉਹ ਸਮਝ ਬੈਠੇ ਹਨ ਕਿ ਸਾਡਾ ਆਪਣਾ ਮਨ ਸਾਫ਼ ਹੈ, ਪਰ ਮਨ ਸਾਫ਼ ਦਾ ਕੋਈ ਸਰਟੀਫਿਕੇਟ ਕਿੱਥੋਂ ਲਿਆ ਕਦੋਂ ਨਹੀਂ, ਆਪੇ ਹੀ ਸਮਝ ਰਹੇ। ਇਸ ਤਰ੍ਹਾਂ ਹੀ ਕਈ ਐਸੇ ਕਰਮ ਹਨ ਜਿਨ੍ਹਾਂ 'ਚ ਹੱਠ ਕੀਤਾ ਹੋਇਆ ਜੀਵ ਨੇ। ਇਹ ਪੰਜ ਕਲੇਸ਼ ਜਿਹੜੇ ਸਾਡੇ ਅੰਦਰ ਹਨ, ਰਾਗ ਦਵੈਸ਼ ਅਭਿਨਿਵੇਸ਼ ਅਵਿਦਿਆ ਅਤੇ ਅਸਮਤਾ, ਇਹਨਾਂ ਵਿੱਚੋਂ ਇੱਕ ਕਲੇਸ਼ ਇਹ ਵੀ ਜਿਨ੍ਹਾਂ ਕਰਮਾਂ ਦਾ ਕੋਈ ਫਾਇਦਾ ਨਹੀਂ ਉਹਨਾਂ ਕਰਮਾਂ ਦੇ ਕਰਨ ਵਿੱਚ ਹੱਠ ਕਰਨਾ, ਇਹ ਕਲੇਸ਼ ਦਾ ਕਾਰਨ ਹੈ। ਪੰਜ ਤਰ੍ਹਾਂ ਦੇ ਕਲੇਸ਼ ਸਾਡੇ ਅੰਦਰ ਨੇ, ਜਿੱਥੇ ਮੋਹ ਈਰਖਾ ਦੇ ਆਦਿਕ ਪਦਾਰਥਾਂ ਦੀ ਹੰਗਤਾ, ਇਸੇ ਤਰ੍ਹਾਂ ਮੌਤ ਦਾ ਭੈ ਅਤੇ ਨਾ ਕਰਨ ਯੋਗ ਕੰਮਾਂ ਵਿੱਚ ਵੀ ਹੱਠ ਕਰਨਾ, ਕਰਨ ਵਿੱਚ ਜੋ ਸਤਿਗੁਰੂ ਕਹਿੰਦੇ ਹਨ ਉਹ ਵਿਸ਼ਵਾਸ ਨਾ ਹੋਣ। ਘਾਟ ਹੈ ਸਤਿਗੁਰੂ ਦੇ ਬਚਨ 'ਤੇ ਵਿਸ਼ਵਾਸ ਨਾ ਹੋਣ ਦੀ, ਵਿਸ਼ਵਾਸ ਨਹੀਂ ਹੈ ਆਪਣੇ ਮਨ ਨੂੰ ਸਿਆਣਾ ਸਮਝਦਾਰ ਸਮਝਿਆ ਹੋਇਆ। ਘਾਟ ਨਾ ਕਿਹਨੇ ਹੀ ਕਹਾਇਆ, ਕੋਈ ਵੀ ਘੱਟ ਨਹੀਂ ਕਹਾਉਣਾ ਚਾਹੁੰਦਾ, ਸਾਰੇ ਸਮਝ ਰਹੇ ਹਨ ਕਿ ਸਾਡਾ ਮਨ ਬਿਲਕੁਲ ਠੀਕ, ਅਸੀਂ ਠੀਕ, ਸਰਟੀਫਿਕੇਟ ਚਾਹੁੰਦੇ ਹਾਂ ਸਾਨੂੰ ਸਾਰੇ ਠੀਕ ਕਹਿਣ, ਪਰ ਆਪਣੇ ਮਨ ਦੀ ਪੱਤਰੀ ਨਹੀਂ ਵਾਜਦੇ ਕਿ ਇਹ ਮਨ ਕਰ ਕੀ ਰਿਹਾ। ਜਿਨ੍ਹਾਂ ਨੇ ਇਸ ਮਨ ਨੂੰ ਸਾਧਣ ਦੀ ਕੋਸ਼ਿਸ਼ ਕੀਤੀ, ਮਿਹਨਤਾਂ ਕੀਤੀਆਂ, ਬੰਦਗੀਆਂ ਕੀਤੀਆਂ, ਉਹਨਾਂ ਤਾਂ ਦਵਾਈਆਂ ਦਿੱਤੀਆਂ ਹਨ ਪਏ ਲੋਕੋ, ਮਨ ਬੜਾ ਭੈੜਾ ਜੇ ਤੂੰ ਸਾਵਧਾਨ ਰਹੋ, ਇਹ ਬੜਾ ਚੰਚਲ ਹੈ, ਇਹ ਬੜਾ ਮੈਲਾ ਹੈ, ਬਹੁਤ ਵਿਗੜਿਆ ਹੋਇਆ, ਮਨ ਹੀ ਆਪਣਾ ਦੁਸ਼ਮਣ ਬਣਿਆ ਹੈ। ਪਰ ਥਰੀ ਜੀ ਨੇ ਬਚਨ ਲਿਖਿਆ, ਮਨ ਰਿਪ ਜੀਤਾ ਸਭ ਰਿਪ ਜੀਤ, ਤੇਰੇ ਬਿਲਕੁਲ ਨੇੜੇ ਤੇਰਾ ਦੁਸ਼ਮਣ ਮਨ ਇਹ ਜਿਉਂਦਾ ਅਤੇ ਤੇਰੇ ਸਾਰੇ ਦੁਸ਼ਮਣ ਤੇਰੇ ਦੁਆਲੇ ਜਿਉਂਦੇ ਜਾਗਦੇ ਹਨ, ਖਬਰਦਾਰ ਮਾਰ ਦੇਣਗੇ ਤੈਨੂੰ। ਫਿਰ ਅਗਲੀ ਪੰਕਤੀ ਲਿਖੀ, ਮਨ ਰਿਪ ਜੀਤਾ ਸਭ ਰਿਪ ਜੀਤ, ਮਨ ਜਿੱਤਿਆ ਗਿਆ ਅਤੇ ਸਾਰੇ ਦੁਸ਼ਮਣ ਜਿੱਤੇ ਗਏ। ਦੋ ਪੰਕਤੀਆਂ ਨੇ, ਦੋਵਾਂ ਦਾ ਵੱਖੋ ਵੱਖ ਅਰਥ, ਮਨ ਦੁਸ਼ਮਣ ਜੀਤਾ ਜਿਉਂਦਾ ਅਤੇ ਸਾਰੇ ਦੁਸ਼ਮਣ ਜਿਉਂਦੇ, ਮਨ ਦੁਸ਼ਮਣ ਜੀਤਾ ਜਿੱਤਿਆ ਗਿਆ ਅਤੇ ਸਾਰੇ ਦੁਸ਼ਮਣ ਜਿੱਤੇ ਗਏ। ਅਤੇ ਇਸ ਤਰ੍ਹਾਂ ਸਿਆਣੇ ਦੇ ਬੋਲ ਨੇ ਕਿ ਮਨ ਦੇ ਮਗਰ ਨਾ ਲੱਗੀਏ ਮਨ ਦੇ ਮਤੇ ਅਨੇਕ, ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ। ਸਾਡੇ ਅਤਿਅੰਤ ਨੇੜੇ ਸਾਡਾ ਮਨ ਹੈ, ਪਰ ਜੋ ਵਿਗੜਿਆ ਹੋਇਆ ਅਤੇ ਅਸੀਂ ਇਸ ਨੂੰ ਸਹੀ ਸਮਝ ਲਿਆ, ਇਹਨੇ ਪੰਜਾਂ ਨਾਲ ਜੋਟੀ ਪਾਈ ਹੋਈ ਹੈ ਅਤੇ ਉਹ ਹੀ ਇਹਦੇ ਮਨ ਅੰਦਰ ਫੁਰਨੇ ਆਉਂਦੇ। ਜਿਸ ਤਰ੍ਹਾਂ ਦਾ ਮਨ ਹੈ ਉਸੇ ਤਰ੍ਹਾਂ ਦੇ ਫੁਰਨੇ ਆਉਂਦੇ। ਸੰਕਲਪੋ ਵਿਕਲਪੋ ਵਾਹ ਮਨ, ਜਿਸ ਤਰ੍ਹਾਂ ਦੇ ਕਿਸੇ ਦੇ ਅੰਦਰ ਫੁਰਨੇ ਆ ਰਹੇ ਹਨ ਸਮਝ, ਉਹਦਾ ਉਸ ਤਰ੍ਹਾਂ ਦਾ ਮਨ ਹੈ। ਮਨ ਦੀ ਪੱਤਰੀ ਕੋਈ ਨਹੀਂ ਵਾਜਦਾ। ਹਜ਼ੂਰ ਕਹਿੰਦੇ ਨੇ ਮਨ ਕੀ ਪੱਤਰੀ ਵਾਚਣੀ ਸੁਖੀ ਹੂੰ ਸੁਖਸਾਰ, ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਗੁਰੂ ਕਾ ਸ਼ਬਦ ਕਸਵੱਟੀ ਹੈ। ਗੁਰਮੁਖਾਂ ਨੇ ਆਪਣਾ ਮਨ ਮਾਰਿਆ ਸ਼ਬਦ ਦੀ ਕਸਵੱਟੀ ਤੇ ਲਾ ਕੇ ਰਗੜਿਆ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਇਸ ਪ੍ਰਕਾਰ ਉਹਨਾਂ ਦਾ ਝਗੜਾ ਆਪਣੇ ਮਨ ਨਾਲ। ਕਬੀਰ ਜੀ ਕਹਿੰਦੇ ਨੇ, ਕੂਟਨ ਸੋਏ ਜੋ ਮਨ ਕਉ ਕੂਟੈ, ਮਨ ਕੂਟੈ ਤਾਂ ਉਹ ਜਮਤੇ ਛੂਟੈ। ਕਹਿੰਦੇ ਹੋਰਨਾਂ ਵੱਲ ਧਿਆਨ ਹੈ ਕੁੱਟਣ ਮਾਰਨ ਲਈ, ਆਪਣੇ ਮਨ ਨੂੰ ਕੁੱਟ ਕੇ ਵੇਖ, ਇਹ ਮਨ ਟਕਾਹ ਭਲਾ ਟਿਕਦਾ। ਤਾਂ ਕੁੱਟ ਕੁੱਟ ਮਨ ਕਸਵੱਟੀ ਲਾਵੈ, ਸੋ ਕੂਟਨ ਮੁਗਤ ਬਹੁ ਪਾਵੈ। ਜਦੋਂ ਇਹ ਕੁੱਟ ਕੁੱਟ ਕੇ ਮਨ ਕਸਵੱਟੀ ਤੇ ਲਾ ਕੇ ਸੁਧਾਰ ਲਿਆ ਤੇ ਇਸ ਮਨ ਨੂੰ ਮੁਕਤੀ ਮਿਲ ਜਾਏ, ਸੁਤੰਤਰ ਹੋ ਜਾਏਗਾ। ਇਹ ਮਨ ਲੇ ਜੋ ਉਨਮਨ ਰਹਿ, ਤੋ ਤੀਨ ਲੋਕੀ ਬਾਤਾਂ ਕਹਿ। ਇਹ ਮਨ ਸ਼ਕਤੀ ਮਾਇਆ ਰੂਪ ਵੀ ਇਹ ਮਨ ਹੀ ਹੈ। ਮਨ ਮਾਇਆ ਰੂਪ ਹੈ, ਮਨ ਨਾਲ ਮਾਇਆ ਨਾਲ ਚਿੰਬੜਿਆ ਹੋਇਆ ਤੇ ਮਾਇਆ ਦਾ ਰੂਪ ਬਣ ਗਿਆ ਹੋਇਆ। ਪਰਮਾਤਮਾ ਦੀ ਯਾਦ ਇੱਥੇ ਕਿੱਥੇ ਨਹੀਂ ਹੈ। ਪਰ ਜੇ ਕਹੀਏ ਵੀ ਮਨ ਟਿਕਦਾ ਨਹੀਂ, ਬੜਿਆਂ ਦੇ ਸਵਾਲ ਹੁੰਦੇ ਨੇ ਸਾਨੂੰ, ਪੁੱਛਦੇ ਰਹਿੰਦੇ ਲੋਕ। ਇੱਕ ਕਹਿਲਗਰੀ ਬਜ਼ੁਰਗ ਮਿਲੇ ਸਨ, ਉਹਨਾਂ ਕਿਹਾ ਭਾਈ ਸਾਹਿਬ 16 ਸਾਲ ਹੋ ਗਏ ਬਿਨਾਂ ਨਾਗਾ ਗੁਰਦੁਆਰਾ ਸਾਹਿਬ ਉਹਨਾਂ ਨਿਤਨੇਮ ਕਰਦਾ ਹਾਂ, ਕਥਾ ਸੁਣਦਾ ਹਾਂ, ਪਰ ਗੱਲ ਬਣੀ ਨਹੀਂ। ਮੈਂ ਕਿਹਾ ਕਿਉਂ ਨਹੀਂ ਬਣੀ? ਕਹਿੰਦਾ ਵੀ ਮਨ ਨਹੀਂ ਟਿਕਦਾ। ਮੈਂ ਕਿਹਾ ਫਿਰ ਗੱਲ ਬਣੀ ਨਹੀਂ। ਕਹਿੰਦਾ ਕਿਵੇਂ? ਮੈਂ ਕਿਹਾ ਵੀ ਗੱਲ ਕਾਫੀ ਬਣੀ। ਅੱਜ ਤੋਂ 16 ਸਾਲ ਪਹਿਲਾਂ ਕਦੇ ਸਵਾਲ ਸੀ ਵੀ ਮੇਰਾ ਮਨ ਨਹੀਂ ਟਿਕਦਾ ਭਜਨ ਵਿੱਚ, ਨਿਤਨੇਮ ਵਿੱਚ, ਕਥਾ ਕੀਰਤਨ ਵਿੱਚ? ਇਹ ਸਵਾਲ ਕਦੇ ਫੁਰਿਆ ਹੀ ਨਹੀਂ। ਸੋਚੀ ਪੈ ਗਿਆ, ਕਹਿਣ ਲੱਗਾ ਹਾਂ ਗਲਤ ਹੈ। ਮੈਂ ਕਿਹਾ ਫਿਰ ਕੁਝ ਗੱਲ ਬਣੀ ਆ, ਹੁਣ ਇਹਦੂ ਅੱਗੇ ਅਗਲੇ ਸਟੈਪ ਵਿੱਚ ਸੌਖੇ ਹੋ ਜਾਣਗੇ। ਜਦੋਂ ਮਨ ਅਸੀਂ ਦੇਖਣ ਲੱਗ ਪਏ ਵੀ ਇਹ ਮਨ ਟਿਕਦਾ ਨਹੀਂ ਹੈ, ਚੰਚਲ ਹੈ, ਮੈਲਾ ਹੈ, ਪਹਿਲੀ ਗੱਲ ਤਾਂ ਆਪਣੇ ਮਨ ਨੂੰ ਕੋਈ ਵੇਖਦਾ ਹੀ ਨਹੀਂ ਹੈ। ਸੋ ਇਸ ਪ੍ਰਕਾਰ ਇਸ ਤਨਮੈ ਮਨ, ਸਤਿਗੁਰੂ ਕਹਿੰਦੇ ਸਾਰਿਆਂ ਸਰੀਰਾਂ ਵਿੱਚ ਮਨ ਹੈ, ਕੋ ਗੁਰਮੁਖ ਦੇਖੈ। ਕੋਈ ਵਿਰਲਾ ਗੁਰਮੁਖ ਆਪਣਾ ਮਨ ਪਹਿਲਾਂ ਵੇਖਦਾ ਹੈ। ਇਹ ਸਿਮਰਨ ਭਜਨ ਨਿਤਨੇਮ ਦਾ ਫਲ ਹੈ, ਇੱਕ ਹੋਰ ਇਤਿਹਾਸ ਵਿੱਚ ਵਚਨ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਸਿੱਖ ਆਏ ਅਤੇ ਉਹਨਾਂ ਕਿਹਾ, ਦਾਤਾ ਜੀ, ਅਸੀਂ ਜ਼ਿੰਦਗੀ 'ਚ ਪਹਿਲੀ ਵਾਰੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਆਏ ਸੀ। ਮਹਾਰਾਜ ਕਹਿੰਦੇ, ਅੱਛਾ। ਅਤੇ ਉਦੋਂ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ ਸੀ ਕਿ ਦਾਤਾ ਜੀ, ਸਾਨੂੰ ਕਿਸੇ ਸੇਵਾ 'ਚ ਲਾ ਦਿਓ, ਸਾਧਨ ਦੱਸੋ ਜਿਹਦੇ ਨਾਲ ਸਾਡੀ ਕਲਿਆਣ ਹੋ ਜਾਵੇ, ਜੀਵਨ ਸਫਲਾ ਹੋ। ਤਾਂ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਸਿੱਖੋ, ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਐਨ ਪ੍ਰੇਮ ਦੇ ਨਾਲ ਇੱਕ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਅਤੇ ਫਿਰ ਕੰਮਾਂ ਧੰਦਿਆਂ 'ਤੇ ਜਾਇਓ। ਅਸੀਂ ਮਹਾਰਾਜ ਕਰਦੇ ਰਹੇ। ਫਿਰ ਅਸੀਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਜਾਏ ਅਤੇ ਹਜ਼ੂਰ ਨੂੰ ਬੇਨਤੀ ਕੀਤੀ ਕਿ ਮਹਾਰਾਜ, ਆ ਇੰਨਾ ਕੁ ਕੰਮ ਤਾਂ ਅਸੀਂ ਕਰਦੇ ਹਾਂ, ਹੋਰ ਕੁਝ ਦੱਸੋ। ਅਤੇ ਉਦੋਂ ਫਿਰ ਚੌਥੇ ਪਾਤਸ਼ਾਹ ਨੇ ਕਿਹਾ, ਹੁਣ ਸਿੱਖੋ, ਤੁਸੀਂ 5 ਪਾਠ ਜਪਜੀ ਸਾਹਿਬ ਦੇ ਕਰਿਆ ਕਰੋ। ਹੁਣ ਮਹਾਰਾਜ ਅਸੀਂ 5 ਪਾਠ ਜਪਜੀ ਸਾਹਿਬ ਦੇ 5-5 ਕਰਦੇ ਹਾਂ। ਅਤੇ ਹੁਣ ਆਪ ਜੀ ਪਾਸ ਇਹ ਪੁੱਛਣ ਆਏ ਹਾਂ ਵੀ ਮਨ ਨਹੀਂ ਲੱਗਦਾ ਬਾਣੀ 'ਚ, ਤਾਂ ਇਹ ਕੀ ਫਲ ਮਿਲੇਗਾ ਬਾਣੀ ਪੜ੍ਹਨ ਦਾ, ਨਿਤਨੇਮ ਕਰਨ ਦਾ? ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਜਦੋਂ ਪਹਿਲੀ ਵਾਰੀ ਆਏ ਸੀ ਉਦਣ ਇਹ ਸਵਾਲ ਲੈ ਕੇ ਆਏ ਸੀ ਗੁਰੂ ਅਮਰਦਾਸ ਦੇ ਪਾਸ? ਕਹਿੰਦੇ ਜੀ ਨਹੀਂ, ਕਦੇ ਖਿਆਲ ਆਇਆ ਸੀ ਵੀ ਇਹ ਸਵਾਲ ਪੁੱਛੀਏ? ਨਹੀਂ। ਕਹਿੰਦੇ ਗੁਰੂ ਰਾਮਦਾਸ ਕੋਲ ਵੀ ਆ ਕੇ ਸਵਾਲ ਨੇ ਪੁੱਛਿਆ? ਕਹਿੰਦੇ ਨਹੀਂ। ਹੁਣ ਸਾਡੇ ਕੋਲੋਂ ਕਿਉਂ ਪੁੱਛ ਰਹੇ? ਕਿਉਂਕਿ ਮਨ ਦੇ ਸਤਾਏ ਹੋਏ ਸੀ। ਜਵਾਬ, ਮਹਾਰਾਜ ਮਨ ਟਿਕਦਾ ਨਹੀਂ ਨਾ, ਹੁਣ ਸਮਝ ਆਉਣ ਲੱਗੇ। ਮਹਾਰਾਜ ਕਹਿਣ ਲੱਗੇ, ਇਹ ਬਾਣੀ ਦਾ ਪ੍ਰਤਾਪ ਹੈ ਕਿ ਤੁਹਾਨੂੰ ਆਪਣਾ ਮਨ ਦਿਸਣ ਲੱਗ ਪਿਆ। ਮਨ ਦਾ ਵੇਖਣਾ ਇਹੀ ਹੈ, ਕਿਉਂਕਿ ਜਦੋਂ ਕਿਤੇ ਕਿਸੇ ਬਾਗ ਦੇ ਲਾਗੋਂ ਦੀ ਲੰਘੀਏ, ਕੰਧ ਕੱਢੀ ਹੁੰਦੀ ਹੈ, ਬਾਹਰੋਂ ਦੀ ਵੀ ਲੰਘ ਜਾਈਏ ਤਾਂ ਫੁੱਲਾਂ ਦੀ ਖੁਸ਼ਬੂ ਆ ਜਾਂਦੀ ਹੈ। ਇਸ ਤਰ੍ਹਾਂ ਹੀ ਜਦੋਂ ਕਿਤੇ ਮਨ ਮਹਾਰਾਜ ਦੇ ਨਾਮ ਦੇ ਨੇੜੇ ਜਾਂਦਾ, ਉਦੋਂ ਇਹਨੂੰ ਰਸ ਆਉਂਦਾ। ਉਹ ਬਾਗ 'ਚ ਨਹੀਂ ਵੜਿਆ ਹੁੰਦਾ, ਸਦਾ ਵਾਸਤੇ ਬਾਗ 'ਚ ਨਿਵਾਸ ਨਹੀਂ ਇਹਦਾ ਹੋਇਆ, ਸਿਰਫ ਕੰਧੇ ਲਾਗੋਂ ਦੇ ਲੰਘੇ। ਇੰਝ ਹੀ ਜਦੋਂ ਮਨ ਟਿਕੇਗਾ ਉਦੋਂ ਰਸ ਵੀ ਆਏਗਾ। ਪਰ ਜੇ ਕਹੀਏ ਵੀ ਮਨ ਨਹੀਂ ਲੱਗਦਾ ਅਤੇ ਫਲ ਨਹੀਂ ਮਿਲਦਾ ਅਤੇ ਛੱਡ ਦਈਏ, ਇਹ ਮਾਰਗ ਨਹੀਂ ਹੈ। ਪਹਿਲਾਂ ਮਨ ਦਾ ਪਤਾ ਹੀ ਨਹੀਂ ਸੀ, ਫਿਰ ਇਹ ਪਤਾ ਲੱਗਣ ਲੱਗ ਪਿਆ ਅਤੇ ਫਿਰ ਮਨ ਵਿੱਚ ਯਾਦ ਵੀ ਬਣਨ ਲੱਗ ਪਈ ਪਰਮਾਤਮਾ ਦੀ। ਔਰ ਗੁਰੂ ਕੇ ਪਿਆਰੇ, ਉਹ ਸਤਿਗੁਰੂ ਦੀ ਬਾਣੀ ਪੜ੍ਹਦਿਆਂ ਦਾਸ ਨੂੰ 45 ਸਾਲ ਹੋ ਗਏ ਨੇ, ਔਰ ਕਥਾ ਕਰਦਿਆਂ ਵੀ 30-32 ਸਾਲ ਹੋ ਗਏ। ਅਤੇ ਇਹ ਨਹੀਂ ਵੀ ਸਮਝ ਨਹੀਂ ਆਈ, ਸਮਝ ਆਉਂਦੀ ਹੈ। ਇਹ ਨਹੀਂ ਵੀ ਫਲ ਨਹੀਂ ਮਿਲਿਆ ਹੁਣ ਤੱਕ, ਨਹੀਂ, ਬਹੁਤ ਕੁਛ ਸਤਿਗੁਰੂ ਮਹਾਰਾਜ ਨੇ ਦਿੱਤਾ, ਸਮਝ ਬਖਸ਼ੀ ਹੈ। ਮੰਜ਼ਿਲ ਨਹੀਂ ਹੈ ਪ੍ਰਾਪਤ ਹੋਈ, ਮੰਜ਼ਿਲ ਪ੍ਰਾਪਤ ਹੋ ਗਈ, ਨਹੀਂ, ਕਾਫੀ ਸਮਝ ਆਈ। ਪਹਿਲਾਂ ਪਹਿਲ ਬਚਪਨ ਵਿੱਚ ਇਹ ਖਿਆਲ ਤਾਂ ਸੀ ਕਿ ਵਾਹਿਗੁਰੂ ਦੇ ਰਾਹ 'ਤੇ ਚੱਲਣਾ ਚਾਹੀਦਾ, ਪਰ ਮੈਂ ਸਮਝਦਾ ਸੀ ਜੰਗਲਾਂ ਜਾ ਕੇ ਤਪੱਸਿਆ ਕਰਨੀ ਠੀਕ, ਪਰ ਗੁਰੂ ਕੀ ਬਾਣੀ ਦੁਆਰਾ ਸਮਝ ਆਈ ਕਿ ਨਹੀਂ, ਆਪਣੇ ਨੇੜੇ ਬੈਠੀ ਬੜਾ ਇਹ ਮਨ, ਇਹਨੂੰ ਮਹਾਰਾਜ ਦੇ ਨਾਮ ਵਿੱਚ ਲਾਉਣ ਦੀ ਕੋਸ਼ਿਸ਼ ਕਰਨੀ। ਭਰੀਆ ਮਤ ਪਾਪਾਂ ਕੈ ਸੰਗ, ਉੱਥੇ ਹਜ਼ੂਰ ਨੇ ਕਿਹਾ ਉਹ ਧੋਪੈ ਨਾਮ ਹੈ ਕੈ ਰੰਗ। ਮਤ ਪਾਪਾਂ ਨਾਲ ਭਰੀ ਹੋਈ ਹੈ, ਪਰ ਉੱਥੇ ਧੋਣ ਵਾਸਤੇ ਕੇਵਲ ਜਪਣਾ ਨਹੀਂ ਕਿਹਾ, ਨਾਮ ਦਾ ਰੰਗ ਕਿਹਾ ਹਜ਼ੂਰ। ਜਦੋਂ ਜਪਦਿਆਂ ਜਪਦਿਆਂ ਰੰਗ ਚੜ੍ਹਨ ਲੱਗ ਪਿਆ ਅਤੇ ਫਿਰ ਰੰਗ ਅੰਦਰ ਵੱਸ ਗਿਆ, ਉਦੋਂ ਮਤ ਧੁੱਬ ਗਈ। ਸਮਝ, ਨਾਮ ਨੇ ਹੀ, ਜਾਪ ਨੇ ਹੀ ਮਤ ਧੋਣੀ ਹੈ। ਜਿਵੇਂ ਮੈਦਾਨੀ ਜੰਗ ਵਿੱਚ ਕੋਈ ਸਮਝੇ ਵੀ ਸੁੱਖ ਮਿਲੇ, ਜੰਗ ਲੜਦਿਆਂ ਤਾਂ ਸੁੱਖ ਨਹੀਂ ਹੁੰਦਾ, ਅਤੇ ਜੇ ਉੱਥੇ ਢਿੱਲੇ ਪੈ ਗਏ ਤਾਂ ਫਿਰ ਵੀ ਮਾਰੇ ਗਏ। ਜੰਗ ਦੇ ਵੇਲੇ ਤਾਂ ਤਕਲੀਫਾਂ ਝੱਲਣੀਆਂ ਪੈਂਦੀਆਂ, ਫੱਟ ਝੱਲਣੇ ਪੈਂਦੇ ਨੇ, ਜਦੋਂ ਜੰਗ ਜਿੱਤੀ ਜਾਏ ਫਿਰ ਸੁੱਖ ਹੁੰਦਾ। ਜਿਹੜਾ ਇਹ ਕਹਿੰਦੇ ਨੇ ਲੋਕ ਵੀ ਰਸ ਨਹੀਂ ਆਉਂਦਾ, ਰਸ ਤਾਂ ਮੰਜ਼ਿਲ ਹੈ, ਪ੍ਰਾਪਤੀ ਹੈ, ਨਾਮ ਦਾ ਰਸ ਆ ਜਾਏ ਤਾਂ ਫਿਰ ਕਿਵੇਂ ਕਿਸੇ ਨੇ ਦੂਜੇ ਰਸਾਂ 'ਚ ਜਾਣਾ, ਉਹ ਤਾਂ ਪ੍ਰਾਪਤੀ ਹੈ। ਮਿਹਨਤ ਇਹੀ ਹੈ ਕਿ ਇਸ ਮਨ ਨੂੰ, ਕਿਉਂਕਿ ਇਹਦਾ ਜਨਮਾਂ ਜਨਮਾਂਤਰਾਂ ਦਾ ਵਹਾਅ ਬਣਿਆ ਹੋਇਆ, ਜਿਵੇਂ ਕੋਈ ਦਰਿਆ ਵਗ ਰਿਹਾ ਅਤੇ ਜਿੱਧਰ ਨੂੰ ਵਗ ਰਿਹਾ ਹੈ ਉੱਧਰੋਂ ਮੋੜ ਕੇ ਦੂਜੇ ਪਾਸੇ ਨੂੰ ਚੜ੍ਹਾਉਣਾ ਪਾਣੀ ਕਠਿਨ ਕੰਮ ਹੈ। ਉੱਧਰ ਬੰਨ ਲਾ ਕੇ ਚੜ੍ਹਾਉਣਾ ਅਤੇ ਫਿਰ ਜਿਸ ਵੇਲੇ ਚੱਲ ਪਿਆ ਫਿਰ ਵਹਾਅ ਬਣ ਜਾਏਗਾ, ਰੋੜ ਪੈ ਜਾਏਗਾ ਅਤੇ ਫਿਰ ਲਗਾਤਾਰ ਚੱਲੇਗਾ, ਪਰ ਪਹਿਲਾਂ ਪਹਿਲ ਤਾਂ ਕਠਿਨ ਹੀ ਹੈ ਨਾ, ਜਿੱਧਰ ਨੂੰ ਪਹਿਲਾਂ ਜਾ ਰਿਹਾ ਉੱਧਰੋਂ ਮੋੜ ਕੇ ਦੂਜੇ ਪਾਸੇ ਲਾਉਣਾ। ਸੋ ਇਸ ਪ੍ਰਕਾਰ ਜਾਪ ਦੁਆਰਾ ਹੀ ਐਸਾ ਹੋਏਗਾ, ਕਿਉਂਕਿ ਅਸੀਂ ਸਰੀਰਾਂ ਦੁਆਰਾ ਇੰਦਰੀਆਂ ਦੁਆਰਾ ਜੋ ਕੁਛ ਕਰਮ ਕਮਾਏ ਹਨ ਉਹੋ ਜਿਹਾ ਮਨ ਬਣਿਆ ਹੋਇਆ, ਅਭਿਆਸ ਬਣ ਚੁੱਕਾ ਮਨ ਦਾ, ਅਤੇ ਹੁਣ ਵੀ ਉਸੇ ਪਾਸੇ ਨੂੰ ਪ੍ਰੇਰਦਾ ਹੈ, ਉੱਧਰ ਨੂੰ ਜਾਣ ਨੂੰ ਦੌੜਦਾ। ਤਾਂ ਇਸ ਵਾਸਤੇ ਮਨ ਮੈਲਾ ਹੈ, ਅਤੇ ਜਦੋਂ ਇਹ ਜਾਪ ਦੁਆਰਾ ਕੁਝ ਮੈਲ ਦੀ ਉਤਰਨ ਲੱਗ ਪਈ ਅਤੇ ਫਿਰ ਇਹ ਰੱਬ ਨੂੰ ਯਾਦ ਵੀ ਕਰਨ ਲੱਗ ਪਏਗਾ, ਫਿਰ ਸਿਮਰਨ ਵਿੱਚ ਵੀ ਜਾਏਗਾ। ਰਸ ਤਾਂ ਉਦੋਂ ਹੀ ਆਏਗਾ ਜਦੋਂ ਸਿਮਰਨ ਕਰਨ ਲੱਗਾ, ਪਰ ਪਹਿਲਾਂ ਤਰੱਦਦ ਹੈ। ਅਤੇ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਇੱਕ ਤਾਂ ਹੈ ਦਾ ਭਾਵ ਰੱਖਣਾ, ਔਰ ਦੂਸਰਾ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ। ਫਿਰ ਇਸ ਰਾਹ 'ਤੇ ਚੱਲਣ ਵਾਲੇ ਵਿਅਕਤੀ ਲਈ 7 ਘੰਟੇ ਨੀਂਦ ਲੈਣੀ ਵੀ ਜ਼ਰੂਰੀ ਹੈ, ਭਾਈ ਸਾਹਿਬ ਕਹਿੰਦੇ ਨੇ, ਔਰ ਖੁਰਾਕ ਆਪਣੇ ਕੰਮ ਦੇ ਆਧਾਰ 'ਤੇ, ਅਤੇ ਸਾਦੀ ਖੁਰਾਕ, ਛੇਤੀ ਪਚਣ ਵਾਲੀ ਖੁਰਾਕ ਆਦਿਕ, ਟਾਈਮ ਨਾਲ ਸੌਣਾ, ਟਾਈਮ ਨਾਲ ਉੱਠਣਾ, ਇਹ ਮਰਿਆਦਾ ਵਿੱਚ ਧਰਮ ਇਸੇ ਦਾ ਨਾਮ ਹੈ। ਸਤਿਗੁਰੂ ਮਹਾਰਾਜ ਨੇ ਕਿਹਾ ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਵ ਰੱਖੀ ਧਰਮਸਾਲ। ਇਹ ਰੁੱਤਾਂ ਥਿੱਤਾਂ ਵਾਰ, ਸੂਰਜ ਚੰਦਰਮਾ ਸਾਰੇ ਕਿਸੇ ਨਿਯਮ ਵਿੱਚ ਤੋਰੇ ਹੋਏ ਨੇ, ਇਸ ਤਰ੍ਹਾਂ ਤੂੰ ਵੀ ਨਿਯਮ ਵਿੱਚ ਆ। ਅਤੇ ਅਸੀਂ ਜਿਹੜੇ ਪ੍ਰਕਿਰਤੀ ਦੇ ਨਿਯਮ ਹਨ ਉਹਨਾਂ ਨੂੰ ਤੋੜਦੇ ਹਾਂ, ਗੱਲਾਂ ਬਾਤਾਂ ਮਾਰਨ ਵਾਸਤੇ ਰਾਤ ਦੇਰ ਤੱਕ ਜਾਗਣਾ, ਸਵੇਰੇ ਉੱਠਣਾ ਨਾ, ਪਰ ਅਸਲ ਵਿੱਚ ਡਾਕਟਰੀ ਲਿਹਾਜ਼ ਨਾਲ ਜੇ ਕਿਹਾ ਜਾਂਦਾ ਵੀ 10 ਵਜੇ ਤੋਂ ਲੈ ਕੇ 4 ਵਜੇ ਤੱਕ ਸੌਣਾ, ਇਹ ਨਾਲ ਥਕੇਵਾਂ ਲੈ ਜਾਂਦਾ ਅਤੇ ਸਹੀ ਵਕਤ ਸਮਾਂ ਆਏ। ਫਿਰ ਭਾਈ ਸਾਹਿਬ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਬਹਿ ਜਾਣਾ ਜਦੋਂ ਜਾਗ ਆ ਗਈ। ਇਹ ਮਹਿਸੂਸ ਕਰਨਾ ਸਤਿਗੁਰਾਂ ਦਾ ਇਹ ਬਚਨ ਇਸ ਸ਼ਬਦ ਵਿੱਚ ਵੀ ਆਇਆ ਕਿ ਵਾਹਿਗੁਰੂ ਘੱਟ ਘੱਟ ਮੈਂ ਵਿਆਪਕ ਹਾਂ। ਇਹ ਪਹਿਲਾਂ ਮਨ 'ਚ ਧਾਰਨਾ ਕਿ ਵਾਹਿਗੁਰੂ ਸਾਰਿਆਂ ਦੇ ਅੰਦਰ ਵੱਸਿਆ ਹੋਇਆ ਅਤੇ ਮੇਰੇ ਅੰਦਰ ਵੀ ਹੈ, ਪਰ ਮੇਰਾ ਮਨ ਮੈਲਾ ਹੈ ਅਤੇ ਵਾਹਿਗੁਰੂ ਦੇ ਭਜਨ ਦੁਆਰਾ ਮੈਂ ਮਨ ਦੀ ਮੈਲ ਲਾਉਣੀ ਹੈ, ਇਹ ਮਨੋਰਥ ਰੱਖਣਾ, ਇਹ ਨਿਸ਼ਾਨਾ, ਇਹ ਲਕਸ਼, ਤਾਂ ਫਿਰ ਮੈਲ ਉਤਰੇਗੀ। ਜਦੋਂ ਨਿਸ਼ਾਨਾ ਇਹ ਮਿਥਿਆ ਵੀ ਮੈਂ ਜਿਹੜਾ ਨਿਤਨੇਮ ਕੀਤਾ ਇਹਦੇ ਵਾਸਤੇ ਹੁਣ ਅਰਦਾਸ ਕਰਨੀ ਕਿ ਮਹਾਰਾਜ ਜੋ ਮੈਂ ਮੰਗਦਾ ਦਿਓ, ਦੁਨਿਆਵੀ ਖੁਆਇਸ਼ਾਂ ਹੁੰਦੀਆਂ ਪੂਰੀਆਂ ਨਹੀਂ ਵੀ ਨਹੀਂ ਗੁਰੂ ਮਹਾਰਾਜ ਨਹੀਂ ਦਿੰਦੇ, ਦਿੰਦੇ ਹਨ, ਪਰ ਮੈਲ ਨਹੀਂ ਉਤਰੇਗੀ। ਜਦੋਂ ਤੱਕ ਇੱਛਾ ਹੈ ਮਨ ਅੰਦਰ ਉਦੋਂ ਤੱਕ ਕਾਮਨਾਵਾਂ ਇੱਛਾਵਾਂ ਦੀ ਭਾਵੇਂ ਪੂਰਤੀ ਹੋ ਜਾਏ, ਪਰ ਅਗਾਂਹ ਪਰਮਾਰਥ ਦੇ ਰਾਹ 'ਤੇ ਰੂਹਾਨੀਅਤ ਦੇ ਮਾਰਗ 'ਤੇ ਨਹੀਂ ਤੁਰਿਆ ਜਾਏਗਾ, ਕਲਿਆਣ ਨਹੀਂ ਹੋਏਗੀ, ਜੰਮਣਾ ਮਰਨਾ ਨਹੀਂ ਮਿਟੇਗਾ। ਇਹ ਇੱਕ ਵਪਾਰ ਹੈ, ਇਹ ਨਹੀਂ ਵੀ ਗੁਰੂ ਮਹਾਰਾਜ ਦਿੰਦੇ ਨਹੀਂ ਦਾਤਾਂ, ਦੁਨਿਆਵੀ ਦਾਤਾਂ ਨਾਲ ਵੀ ਝੋਲੀਆਂ ਭਰਦੇ ਹਨ, ਮਿਲਦਾ ਸਭ ਕੁਛ। ਸੰਤ ਜਰਨੈਲ ਸਿੰਘ ਖਾਲਸਾ ਜੀ ਦੇ ਇੱਕ ਭਰਾਤਾ ਸਨ ਅਤੇ ਉਹਨਾਂ ਨੇ ਕਿਹਾ ਭਾਈ ਜਰਨੈਲ ਸਿੰਘ ਉਦੋਂ ਪਿੰਡ ਹੀ ਰਹਿੰਦੇ ਸੀ, ਕਾਫ਼ੀ ਸਿਮਰਨ ਭਜਨ ਵਾਲੇ ਸੀ ਸੰਤ ਜਰਨੈਲ ਸਿੰਘ ਬਚਪਨ ਤੋਂ, ਉਹਨਾਂ ਕਿਹਾ ਭਾਈ ਜਰਨੈਲ ਸਿੰਘ ਜਪਜੀ ਸਾਹਿਬ ਦਾ ਪਾਠ ਕਰਨ ਨਾਲ ਕੀ ਮਿਲਦਾ? ਤਾਂ ਉਹਨਾਂ ਨੇ ਕਿਹਾ ਭਾਈ ਗੁਰੂ ਮਹਾਰਾਜ ਜੇ ਤੁੱਠ ਪੈਣ ਤਾਂ ਗੁਰਗੱਦੀ ਦੇਣ ਨੂੰ ਤਿਆਰ ਹੋ ਜਾਂਦੇ। ਭਾਈ ਗੋਪਾਲਾ ਜੀ ਨੇ ਇੱਕ ਜਪਜੀ ਸਾਹਿਬ ਦਾ ਪਾਠ ਸੁਣਾਇਆ ਸੀ ਅਤੇ ਗੁਰੂ ਮਹਾਰਾਜ ਗੁਰਗੱਦੀ ਦੇਣ ਨੂੰ ਤਿਆਰ ਹੋ ਗਏ 6ਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦਪੁਰ ਸਾਹਿਬ ਜ਼ਿਲ੍ਹਾ ਗੁਰਦਾਸਪੁਰ 'ਚ। ਅਤੇ ਉਹ ਕਹਿਣ ਲੱਗਾ ਨਹੀਂ ਨਹੀਂ ਹੋਰ ਕੁਛ, ਤਾਂ ਮਹਾਂਪੁਰਸ਼ ਕਹਿੰਦੇ ਇਹਨੂੰ ਅੱਗੇ ਤਾਂ ਨਰਕ ਆ, ਗੁਰਗੱਦੀ ਤੋਂ ਉੱਤੇ ਵੀ ਕੁਛ ਹੈ ਨਹੀਂ, ਮੇਰਾ ਮਤਲਬ ਵੀ ਦੁਨਿਆਵੀ ਇੱਛਾਵਾਂ ਵੀ ਪੂਰੀਆਂ ਹੋ ਜਾਣੀਆਂ। ਤਾਂ ਕਹਿਣ ਲੱਗੇ ਹਾਂ ਬਿਲਕੁਲ। ਅਗਲੇ ਦਿਨ ਸਵੇਰੇ ਉੱਠ ਕੇ ਉਹ ਜੋਬ 'ਤੇ ਜਾਂਦੇ ਸੀ, ਆਪਣੀ ਨੌਕਰੀ 'ਤੇ ਜਾਂਦੇ ਸੀ, ਮੇਰੇ ਖਿਆਲ ਟੀਚਰ ਸੀ। ਅਤੇ ਉਹ ਜੋਬ 'ਤੇ ਜਾਣ ਤੋਂ ਪਹਿਲਾਂ ਉਹਨੇ ਇੱਕ ਜਿਵਸ ਦਾ ਪਾਠ ਕੀਤਾ। ਜਦੋਂ ਆਪਣੀ ਡਿਊਟੀ ਤੋਂ ਵਾਪਸ ਆਏ ਅਤੇ ਕਹਿਣ ਲੱਗੇ ਭਾਈ ਜਰਨੈਲ ਸਿੰਘ ਸਵੇਰੇ ਜਪਟੀਸ ਦਾ ਪਾਠ ਕੀਤਾ, ਇੱਛਾ ਤਾਂ ਪੂਰੀ ਹੋਈ ਨਹੀਂ। ਅਤੇ ਮਹਾਂਪੁਰਸ਼ ਕਹਿਣ ਲੱਗੇ ਸੱਚ ਦੱਸਿਓ, ਤੁਸੀਂ ਅਜੇ ਦੋ ਪੌੜੀਆਂ ਪੜ੍ਹੀਆਂ ਸੀ ਅਤੇ ਆਪਣੀ ਪਤਨੀ ਨੂੰ ਆਵਾਜ਼ ਦਿੱਤੀ ਵੀ ਛੇਤੀ ਛੇਤੀ ਪਰੌਂਠੇ ਲਾਹ ਦੇ, ਮੈਂ ਲੇਟ ਨਾ ਹੋ ਜਾਵਾਂ। ਅਤੇ ਫਿਰ ਦੋ ਤਿੰਨ ਪੌੜੀਆਂ ਹੋਰ ਪੜ੍ਹੀਆਂ, ਮਨ 'ਚ ਖਿਆਲ ਆਇਆ ਵੀ ਮੰਗਣਾ ਕੀ ਆ, ਖਿਆਲ ਆਇਆ ਵੀ ਮੁੰਡੇ ਵਾਸਤੇ ਨੌਕਰੀ ਮੰਗਣੀ ਆ। ਤਾਂ ਫਿਰ ਹੋਰ ਦੋ ਚਾਰ ਪੌੜੀਆਂ ਪੜ੍ਹੀਆਂ ਅਤੇ ਖਿਆਲ ਆਇਆ ਵੀ ਮੇਰਾ ਵੀ ਅਹੁਦਾ ਵੱਧ ਜਾਏ। ਫਿਰ ਅਗਲਾ ਖਿਆਲ ਆਇਆ ਵੀ ਮੁੰਡੇ ਵਾਸਤੇ ਜ਼ਮੀਨ ਵੀ ਖੁੱਲ੍ਹੀ ਚਾਹੀਦੀ ਆ, ਤੂੰ ਤਾਂ ਇਹ ਮੰਗਾਂ ਵਿੱਚ ਰਿਹਾ, ਜਪੁਜੀ ਸਾਹਿਬ ਦੇ ਪਾਠ 'ਚ ਮਨ ਲੱਗਾ ਹੀ ਨਹੀਂ, ਅਸੀਂ ਬੜੀ ਛੇਤੀ ਕਾਹਲੇ ਪੈਂਦੇ ਹਾਂ ਵੀ ਅਸੀਂ ਹੁਣੇ ਹੀ ਸਭ ਕੁਛ ਹੋ ਜਾਏ, ਉਸ ਕਰਨ ਕੰਮ ਕਰਨ ਵਿੱਚ ਰੁਚੀ ਹੈ ਨਹੀਂ ਮਨ ਦੀ, ਅਤੇ ਇਸੇ ਵੇਲੇ ਖੁਆਇਸ਼ਾਂ ਪੂਰੀਆਂ ਹੋ ਜਾਣ। ਖੁਆਇਸ਼ਾਂ ਦਾ ਹੀ ਸਿਮਰਨ ਹੋ ਰਿਹਾ, ਦਾਤਾਂ ਦਾ ਹੀ ਸਿਮਰਨ ਹੋ ਰਿਹਾ, ਰੱਬ ਦਾ ਸਿਮਰਨ ਤਾਂ ਹੋ ਨਹੀਂ ਰਿਹਾ। ਜਦੋਂ ਕੋਈ ਸਿਮਰਨ ਵਿੱਚ ਚਲਾ ਜਾਏਗਾ, ਮਿਹਨਤ ਕਰੇਗਾ, ਹੁਣ ਆਹ ਦੁਨਿਆਵੀ ਪੜ੍ਹਾਈ ਆ ਅਤੇ 18-20-25 ਸਾਲ ਲੋਕ ਪੜ੍ਹਦੇ ਰਹਿੰਦੇ ਹਨ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ, ਘਰ ਆ ਕੇ ਹੋਮਵਰਕ ਵੀ ਕਰਨਾ, ਫਿਰ ਜੋਬ ਵੀ ਮਿਲ ਗਈ ਅਤੇ ਉੱਥੇ 8-10 ਘੰਟੇ ਡਿਊਟੀ ਦੇਣੀ ਪੈਂਦੀ ਹੈ, ਫਿਰ 4 ਦਮੜੇ ਆਉਂਦੇ ਹਨ, ਸਰੀਰਕ ਸੁੱਖ ਸਹੂਲਤ। ਅਤੇ ਇਹ ਜੋ ਆਤਮਿਕ ਆਨੰਦ ਹੈ, ਸਦਾ ਦਾ ਸੁੱਖ ਹੈ, ਜਿੱਥੇ ਜਾ ਕੇ ਐਸੀ ਅਵਸਥਾ ਕਿ ਮੰਗਣ ਦੀ ਰੁਚੀ ਨਹੀਂ ਰਹਿ ਜਾਂਦੀ, ਮੰਗਣ ਤੋਂ ਬਗੈਰ ਹੀ ਸਭ ਕੁਝ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਬਚਨ ਲਿਖਿਆ ਆਪਣੀ ਰਚਨਾ ਦੇ ਵਿੱਚ, ਭਾਈ ਸਾਹਿਬ ਲਿਖਦੇ ਨੇ ਕਿ ਦਰ ਲਿਬਾਸੇ ਬੰਦਗੀ ਸ਼ਾਹੀ ਤਰਾਸ, ਆਪਣੇ ਹਿਰਦੇ ਦੇ ਅੰਦਰ ਬੰਦਗੀ ਦਾ ਲਿਬਾਸ ਧਾਰਨ ਕਰ ਪਹਿਲਾਂ, ਇਹ ਤੇਰੀ ਪਾਤਸ਼ਾਹੀ ਬਣ ਜਾਏਗੀ। ਫਿਰ ਉਹ ਕਹਿੰਦੇ ਦੌਲਤ ਅਜ਼ਮਾਤਾ ਮਾਹੀ ਤਰਾਸ, ਅਸਮਾਨ ਦੇ ਚੰਦਰਮਾ ਤੋਂ ਲੈ ਕੇ, ਮਾਹ ਨਾਮ ਚੰਦਰਮਾ ਦਾ, ਅਸਮਾਨ ਦੇ ਚੰਦਰਮਾ ਤੋਂ ਲੈ ਕੇ ਪਤਾਲ 'ਚ ਵੱਸਦੀ ਮੱਛੀ ਤੱਕ ਜੋ ਕੁਝ ਰੱਬ ਨੇ ਬਣਾਇਆ ਹੈ ਉਹ ਸਾਰਾ ਕੁਝ ਤੇਰਾ ਹੋ ਜਾਏ। ਕਿਉਂਕਿ ਗੁਰੂ ਮਹਾਰਾਜ ਦੇ ਬਚਨ ਹੈ, ਜੋ ਕਿਸ਼ ਠਾਕੁਰ ਕਾ ਸੋ ਸੇਵਕ ਕਾ, ਸੇਵਕ ਜੇ ਕੋਈ ਬਣ ਜਾਏ ਤਾਂ ਫਿਰ ਪਰਮਾਤਮਾ ਕੋਲ ਜੋ ਕੁਝ ਹੈਗਾ ਸਾਰਾ ਕੁਝ ਉਹ ਸੇਵਕ ਦੇ ਅੱਗੇ ਰੱਖ ਦਿੰਦਾ। ਰਹਿ ਰਾਜ ਸਾਹਿਬ ਵਿੱਚ ਬਚਨ ਆਉਂਦਾ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ ਸਾਰੇ ਖਜ਼ਾਨੇ ਅਤੇ 18 ਸਿੱਧੀਆਂ, ਠਾਕੁਰ ਮਾਲਕ ਨੇ ਹੱਥ ਦੀ ਤਲੀ 'ਤੇ ਰੱਖੀਆਂ ਹੋਈਆਂ ਆਪਣੇ ਸੇਵਕਾਂ ਵਾਸਤੇ, ਪਰਮਾਤਮਾ 'ਤੇ ਦਾਤਾਂ ਦੇਣ ਲਈ ਏਡਾ ਕਾਹਲਾ, ਪਰ ਕਿਉਂ ਨਹੀਂ ਮਿਲ ਰਹੀਆਂ? ਕਿਉਂਕਿ ਸਾਡਾ ਮਨ ਪਾਤਰ ਨਹੀਂ ਬਣਿਆ, ਫਿਰਦਾ ਪਾਤਰ ਨਹੀਂ ਬਣਿਆ। ਸੋ ਗੁਰੂ ਕੇ ਪਿਆਰਿਓ, ਜਦੋਂ ਤੱਕ ਮਨ ਮੈਲਾ ਹੈ, ਕਮਾਈ ਨਹੀਂ ਕੀਤੀ ਗੁਰੂ ਸ਼ਬਦ ਦੀ, ਜਪਿਆ ਨਹੀਂ ਅਤੇ ਸਿਮਰਨ ਨਹੀਂ ਬਣਿਆ, ਮੈਲਾਂ ਉਤਰਨਗੀਆਂ ਅਤੇ ਇਹ ਸਿਮਰਨ ਬਣੇਗਾ, ਫਿਰ ਮਨ ਸਿਮਰਨ ਕਰੇ। ਇਹਦੇ ਮਾਰਗ ਦੱਸੇ ਆ ਰੱਬ ਦੇ ਪਿਆਰਿਆਂ ਨੇ ਵੀ ਪਹਿਲਾਂ ਰਸਨਾ 'ਤੇ ਰੱਖ ਕੇ ਰੱਬ ਦਾ ਨਾਮ ਜਪਣਾ ਅਤੇ ਕੋਸ਼ਿਸ਼ ਕਰਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਮਨ ਦਾ ਸੁਭਾਅ ਦੌੜੇਗਾ, ਇੱਕਦਮ ਨਹੀਂ ਇਹ ਠਹਿਰ ਜਾਂਦਾ, ਮਨ ਦਾ ਸੁਭਾਅ ਇਹਨੇ ਬਾਹਰ ਨੂੰ ਦੌੜਨਾ ਹੈ। ਜਿਵੇਂ ਤੋਤਾ ਪਿੰਜਰੇ 'ਚ ਪਿਆ ਛੇਕਾਂ ਵੱਜਦੀ ਬਾਹਰ ਨੂੰ ਦੌੜਦਾ, ਇੰਝ ਇਹਨੂੰ ਮੌਤ ਪੈਂਦੀ ਆ ਰੱਬ ਦਾ ਸਿਮਰਨ ਕਰਦਿਆਂ, ਪਰਮਾਤਮਾ ਨੂੰ ਯਾਦ ਕਰਦਿਆਂ ਤਾਂ ਮੌਤ ਪੈਂਦੀ ਹੈ ਮਨ ਨੂੰ, ਜਾਪ ਕਰਨ ਵੇਲੇ ਉਸੇ ਵੇਲੇ ਆਲਸ ਆ ਜਾਂਦਾ। 4-5-7 ਬੰਦੇ ਬੈਠੇ ਗੱਲਾਂ ਕਰੀ ਜਾਣ, ਰਾਤ ਦੇ 10-11 ਵੱਜ ਜਾਣ ਤਾਂ ਕੁਛ ਨਹੀਂ ਹੋਏਗਾ। ਜੇ ਵਿੱਚੋਂ ਇੱਕ ਬੋਲ ਪਏ ਵੀ ਆਓ ਜਪੁਜੀ ਸਾਹਿਬ ਦਾ ਪਾਠ ਕਰੀਏ, ਅਤੇ ਉਸੇ ਵੇਲੇ ਘੜੀਆਂ ਵੇਖਣ ਲੱਗ ਪੈਣਾ, ਮੈਂ ਤਾਂ ਸਵੇਰੇ ਕੰਮ 'ਤੇ ਜਾਣਾ, ਉਸੇ ਵੇਲੇ ਮਨ ਨੂੰ ਮੌਤ ਪੈ ਜਾਂਦੀ ਹੈ ਵੀ ਹੈ ਪਾਠ ਕਰਨਾ। ਤਾਂ ਇਸ ਵਾਸਤੇ ਇਹ ਇੱਥੋਂ ਸਮਝ ਲੈਣਾ ਵੀ ਮਨ ਮੈਲਾ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਖੁਦ ਇਹ ਉਪਦੇਸ਼ ਵੀ ਬਚਨ ਲਿਖਿਆ, ਕਵਨ ਕਵਨ ਨੇ ਪਤਰਿਆ ਤੁਮਰੀ ਪ੍ਰਤੀਤ, ਜੇ ਮਨ ਦੇ ਮਗਰ ਲੱਗ ਜਾਣਾ ਤੇਰੀ ਪ੍ਰਤੀਤੀ 'ਚ ਆ ਕਿਵੇਂ ਮਨਾ, ਕੌਣ ਕੌਣ ਨਹੀਂ ਡਿੱਗਾ। ਪਤਰਿਆ ਦਾ ਅਰਥ ਹੁੰਦਾ ਡਿੱਗ ਪਿਆ, ਇਸ ਮਨ ਨੇ ਮਾਰਿਆ ਲੋਕਾਂ ਨੂੰ। ਜਿਹੜਾ ਲੋਕ ਡੀਂਗਾਂ ਮਾਰਦੇ ਨਾ, ਸਾਡਾ ਮਨ ਬੜਾ ਸਾਫ਼ ਹੈ, ਇਹ ਤਾਂ ਵੱਡੇ ਵੱਡੇ ਤਪੱਸਵੀਆਂ ਨੂੰ ਇਹਨੇ ਹਰਾ ਦਿੱਤਾ, ਵੱਡੇ ਵੱਡੇ ਯੋਗੀਆਂ ਨੂੰ ਹਰਾ ਦਿੱਤਾ। ਮਛਿੰਦਰ ਨਾਥ ਡਿੱਗ ਪਿਆ, ਉਹਦੇ ਚੇਲੇ ਗੋਰਖਨਾਥ ਨੇ ਕਿਹਾ ਸੀ ਮੇਰੇ ਗੁਰਦੇਵ, ਅਗਰ ਤੁਸੀਂ ਭ੍ਰਿਸ਼ਟ ਨਾ ਹੁੰਦੇ, ਭ੍ਰਿਸ਼ਟ ਨਾ ਹੁੰਦੇ ਤਾਂ ਸਾਡਾ ਪੰਥ ਯੁੱਗਾਂ ਤੱਕ ਚੱਲਣਾ ਸੀ। 70 ਸਾਲ ਦੀ ਉਮਰ ਦੇ ਵਿੱਚ ਮਛਿੰਦਰ ਨਾਥ ਨੇ ਜਾ ਕੇ ਅਮਰੂ ਰਾਜੇ ਦੇ ਦੇਹ ਵਿੱਚ ਵੜ ਗਿਆ ਅਤੇ ਉੱਥੇ ਜਾ ਕੇ ਨਾਚ ਵੇਖਣ ਲੱਗ ਪਿਆ, ਭ੍ਰਿਸ਼ਟ ਹੋ ਗਿਆ ਸੀ। ਤਾਂ ਇਸ ਪ੍ਰਕਾਰ ਸਤਿ ਸੰਗਤ ਜੀ, ਸਤਿਗੁਰੂ ਮਹਾਰਾਜ ਕਹਿੰਦੇ ਕਮਨ ਕਮਨ ਨੇ ਪਤਰਿਆ ਤੁਮਰੀ ਪ੍ਰਤੀਤ, ਮਨਾ ਤੇਰੀ ਪ੍ਰਤੀਤੀ ਚ ਆ ਕੇ ਤੇਰੇ ਮਗਰ ਲੱਗ ਕੇ ਕੌਣ ਕੌਣ ਨੀ ਡਿੱਗਾ। ਮਹਾ ਮੋਹਨੀ ਮੋਹਿਆ ਨਰਕ ਕੀ ਰੀਤ, ਮੋਹਣੀ ਮਾਇਆ ਚ ਤੂੰ ਮੋਹਿਆ ਹੋਇਆ, ਮਾਇਆ ਦਾ ਰੂਪ ਬਣਿਆ ਹੋਇਆ, ਤੂੰ ਜਿਹੜੀ ਰੀਤ ਫੜੀ ਆ ਇਹ ਨਰਕਾਂ ਨੂੰ ਜਾਣ ਵਾਲੀ ਹੈ। ਨਰਕ ਕੀ ਰੀਤ, ਮਨ ਹੀ ਨਰਕਾਂ ਚ ਪਹੁੰਚਾਉਂਦਾ ਹੈ। ਮਹਾ ਮੋਹਨੀ ਮੋਹਿਆ ਨਰਕ ਕੀ ਰੀਤ, ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਖੁੱਟਿਆ ਮਨਾ ਤੇਰਾ ਵਿਸ਼ਵਾਸ ਮੈਂ ਨਹੀਂ ਕਰਦਾ। ਤੂੰ ਮਹਾ ਉਦਮਾਦਾ, ਤੂੰ ਤਾਂ ਬੜਾ ਵੱਡਾ ਸ਼ਰਾਬੀ ਯਾਨੀ ਕਿ ਹੰਕਾਰੀ। ਮਦ ਨਾਮ ਨਸ਼ੇ ਦਾ, ਨਸ਼ੇ ਤੋਂ ਮਤਲਬ ਹੰਕਾਰ ਚੜਿਆ ਹੋਇਆ ਤੇਰੇ ਸਿਰ। ਖਰਕਾ ਪੈਂਖਰ ਤਉ ਛੁੱਟੈ ਜੋ ਉੱਪਰ ਲਾਦਾ, ਇਸ ਮਨ ਦੇ ਤਾਈਂ ਤਸ਼ਬੀਹ ਦੇ ਰਹੇ ਨੇ ਖੋਤੇ ਨਾਲ। ਤੂੰ ਖੋਤਾ ਹੈ ਮਨਾ, ਜਿਵੇਂ ਜਿਹਨਾਂ ਪ੍ਰਜਾਪਤ ਲੋਕਾਂ ਨੇ ਖੋਤੇ ਰੱਖੇ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ, ਤਜਰਬਾ ਹੁੰਦਾ ਨਾ ਵੀ ਇਹ ਦਲੱਤੇ ਮਾਰਦੇ ਹਨ ਖੋਤੇ, ਅਤੇ ਇਸ ਕਰਕੇ ਉਹਨਾਂ ਦੀਆਂ ਪਿਛਲੀਆਂ ਲੱਤਾਂ ਨੂੰ ਇੱਕ ਰੱਸਾ ਪਾ ਕੇ ਕਿੱਲੇ ਨਾਲ ਬੰਨਿਆ ਜਾਂਦਾ, ਫਿਰ ਉੱਪਰ ਭਾਰ ਪਾਇਆ ਜਾਂਦਾ। ਜਦੋਂ ਲੱਕ ਲਿਫ ਜਾਂਦਾ ਨਾ, ਉਹਦੀ ਕਮਰ ਲਿਫ ਜਾਂਦੀ ਆ। ਹੁਣ ਖੋਲ੍ਹ ਦਿਓ, ਕੋਈ ਗੱਲ ਨਹੀਂ, ਲੋੜ ਅਨੁਸਾਰ ਵਜਨ ਲੱਦਿਆ ਗਿਆ, ਹੁਣ ਦਲੱਤੇ ਨਹੀਂ ਮਾਰ ਸਕਦਾ, ਪਿਛਲੀਆਂ ਲੱਤਾਂ ਚੁੱਕ ਚੁੱਕ ਮਾਰਦਾ ਖੋਤਾ। ਕਹਿੰਦੇ ਤੈਨੂੰ ਇਹਨੇ ਖੁੱਲ੍ਹਾ ਨਹੀਂ ਛੱਡਣਾ ਮੈਂ, ਤੂੰ ਤਾਂ ਖੋਤੇ ਵਰਗਾ। ਖਰਕਾ ਪੈਂਖਰ ਤੋਂ ਛੁੱਟਾ, ਉਦੋਂ ਤੈਨੂੰ ਖੁੱਲ੍ਹਾ ਛੱਡਾਂਗੇ ਜਦੋਂ ਤੇਰੇ ਉੱਤੇ ਭਾਰ ਲੱਦਿਆ ਗਿਆ, ਜਦੋਂ ਸ਼ਬਦ ਦੀ ਨਾਮ ਦੀ ਕਮਾਈ ਨਾਲ ਤੂੰ ਨਿਸਲ ਹੋ ਗਿਆ, ਤੂੰ ਲਿਖ ਗਿਆ ਝੁੱਕ ਗਿਆ, ਉਦੋਂ ਤੈਨੂੰ ਛੱਡਾਂਗੇ, ਅਜੇ ਨਹੀਂ ਛੱਡਣਾ, ਤੇਰੀਆਂ ਲੱਤਾਂ ਨੂੰ ਰੱਸਾ ਪਾਉਣਾ। ਖਰਕਾ ਪੈਂਖਰ ਤੋਂ ਛੁੱਟਾ ਜੋ ਉੱਪਰ ਲਾਦਾ, ਜਪ ਤਪ ਸੰਜਮ ਤੁਮ ਖੰਡੇ, ਜਪੀਆਂ ਦੇ ਜਪ ਕੀਤੇ ਹੋਏ, ਤਪੱਸਵੀਆਂ ਦੇ ਤਪ ਕੀਤੇ ਹੋਏ, ਸੰਜਮੀਆਂ ਦੇ ਸੰਜਮ ਕਮਾਏ ਹੋਏ, ਤੂੰ ਖੰਡ ਦਿੱਤੇ, ਨਾਸ ਕਰ ਦਿੱਤੇ। ਜਮ ਕੇ ਦੁੱਖ ਡਾਂਡ, ਜਮਾਂ ਵੱਲੋਂ ਡੰਡੇ ਮਰਵਾਉਣਾ ਬੰਦੇ ਦੇ ਸਿਰ ਚ, ਇਸ ਰੂਹ ਦੇ ਤਾਈਂ ਜਮਾਂ ਦੇ ਡੰਡੇ, ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਚ ਜਨ, ਜਿਨ੍ਹਾਂ ਪੰਜਾਂ ਨਾਲ ਯਾਰੀ ਪਾਈ ਇਸ ਮਨ ਨੂੰ, ਉਹ ਸਾਥ ਛੱਡ ਕੇ ਦੌੜ ਗਏ, ਪਰੇ ਹੋ ਗਏ, ਤਾਂ ਇਸ ਦੇ ਤਾਈਂ ਸਜ਼ਾ ਮਿਲੀ। ਸਿਮਰੈ ਨਾ ਹੀ ਜੂਨ ਦੁੱਖ ਨਿਰਲੱਜੇ ਭਾਂਡ, ਟੇਢੀਆਂ ਜੂਨਾਂ ਦੇ ਜਿਹੜੇ ਦੁੱਖ ਹਨ ਉਹ ਤੂੰ ਚੇਤੇ ਨਹੀਂ ਕਰਦਾ ਮਨਾ, ਅਤੇ ਇਸ ਪ੍ਰਕਾਰ ਨਿਰਲੱਜ ਭਾਂਡਾ ਤੂੰ, ਬਸ਼ਰਮ ਭਾਂਡਾ। ਹਰ ਸੰਗ ਸਹਾਈ ਮਹਾਮੀਤ, ਜਿਹੜਾ ਪਰਮਾਤਮਾ ਸੰਗ ਤੇਰਾ ਹਰ ਬਸਤ ਨੀਤ। ਦੇਖੋ ਗੁਰੂ ਮਹਾਰਾਜ ਕੀ ਕਹਿ ਰਹੇ, ਬਰੀਕੀ ਨਾਲ ਅਸੀਂ ਇਹ ਵਚਨ ਨਹੀਂ ਵਿਚਾਰਦੇ, ਜਿਸ ਰੱਬ ਨੂੰ ਲੱਭਦੇ ਫਿਰਦੇ ਹਾਂ, ਜਿਸ ਦੀ ਬਖਸ਼ਿਸ਼ ਅਸੀਂ ਚਾਹੁੰਦੇ ਹਾਂ, ਗੁਰੂ ਮਹਾਰਾਜ ਕਹਿੰਦੇ ਨੇ ਤੇਰੇ ਨਾਲ ਵਸਦਾ ਹੈ। ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸੱਥ ਹੈ, ਜਿਹਦੇ ਪਾਸੋਂ ਤੂੰ ਲੁਕਾਉਣਾ ਨਾ ਆਪਣੇ ਕਰਮ, ਲੁਕਾਏ ਨਹੀਂ ਜਾਣੇ, ਉਹ ਨਾਲ ਹੀ ਵਸਦਾ। ਸੰਗ ਦੇਖਿਆ ਕਰਨਹਾਰਾ ਕਾਏ ਪਾਪ ਕਮਾਈਆ, ਜਦੋਂ ਕਰਨਹਾਰ ਪਰਮਾਤਮਾ ਤੇਰੇ ਸੰਗ ਸਾਥ ਹੀ ਵਸਦਾ, ਸਭ ਕੁਝ ਵੇਖ ਰਿਹਾ, ਫਿਰ ਕਿਉਂ ਪਾਪ ਕਮਾਉਣੇ ਹਨ? ਆਪਣਾ ਆਪ ਸੁਧਾਰ, ਮਨ ਚ ਆਉਂਦੇ ਹਨ ਪਾਪ, ਪਰ ਕਰਮਾਂ ਨੂੰ ਸੁਧਾਰ ਲੈ, ਮਨ ਦੇ ਪਿੱਛੇ ਨਾ ਲੱਗ, ਆਪੇ ਮੈਲਾਂ ਵੀ ਮਿਟਣਗੀਆਂ। ਪਹਿਲਾਂ ਪਹਿਲ ਤੇ ਕਰਮਾਂ ਤੋਂ ਸ਼ੁਰੂਆਤ ਹੋਏਗੀ ਨਾ। ਇੱਕ ਉਦਾਹਰਨ ਮੈਂ ਪੜ੍ਹੀ ਵੀ ਕਿਸੇ ਮੁੰਡੇ ਦੀ ਮਾਂ ਸਿੱਖਿਆ ਚੰਗੀ ਦਿੰਦੀ ਸੀ, ਧਾਰਮਿਕ ਸਥਾਨ ਤੇ ਲੈ ਕੇ ਜਾਂਦੀ ਸੀ। ਇੱਕ ਦਿਨ ਕਿਸੇ ਦੁਕਾਨ ਤੋਂ ਸੌਦਾ ਲਿਆ ਤੇ ਪੈਸੇ ਮੋੜਨ ਵੇਲੇ ਦੁਕਾਨਦਾਰ ਨੇ ਭੁਲੇਖੇ ਨਾਲ ਪੈਸੇ ਵੱਧ ਦੇ ਦਿੱਤੇ। ਘਰ ਆਏ ਤੇ ਉਹਦਾ ਬੇਟਾ ਕਹਿਣ ਲੱਗਾ, ਮਾਤਾ ਇਹ ਪੈਸੇ ਵੱਧ ਦੇ ਦਿੱਤੇ ਦੁਕਾਨਦਾਰ ਨੇ, ਮੁੜ ਕੇ ਆਈਏ? ਉਹ ਕਹਿਣ ਲੱਗੇ, ਨਹੀਂ ਆ ਗਏ ਜਿਹੜੇ ਆ ਗਏ, ਉਹਨੂੰ ਮੋੜਨੇ ਕਿਉਂ? ਕਹਿੰਦਾ ਫਿਰ ਗੁਰਦੁਆਰੇ ਨਾ ਨਾ ਜਾਇਆ ਕਰ। ਮੁੰਡਾ ਕਹਿਣ ਲੱਗ, ਗੁਰਦੁਆਰੇ ਵੀ ਜਾਣੀ ਆ, ਢੇਰਾ ਫੇਰੀਆਂ ਵੀ ਕਰੀਆਂ ਨਹੀਂ ਆ, ਰੱਬ ਦੇ ਕੋਲੋਂ ਓਹਲਾ ਹੋ ਸਕਦਾ, ਬੱਚਾ ਕਹਿ ਰਿਹਾ। ਤਾਂ ਫਿਰ ਉਸਨੇ ਉਸ ਬੱਚੇ ਨੂੰ ਸ਼ਾਬਾਸ਼ ਦਿੱਤੀ ਤੇ ਗੱਲ ਮੰਨੀ। ਇਸ ਪ੍ਰਕਾਰ ਸਾਧ ਸੰਗਤ ਜੀ, ਮਨੁੱਖ ਕੀ ਕਰਦਾ ਵੀ ਆਪਣੇ ਕਰਮ ਨਹੀਂ ਸੁਧਾਰਦਾ, ਧਾਰਮਿਕ ਸਥਾਨਾਂ ਤੇ ਜਾ ਕੇ ਮਾਫੀਆਂ ਵੀ ਮੰਗਦਾ। ਜਿਵੇਂ ਹਜ਼ੂਰ ਨੇ ਕਿਹਾ, ਪਾਪ ਕਰ ਹੈ ਪੰਚਾਂ ਕੇ ਬਸ ਰੇ, ਪੰਜਾਂ ਦੇ ਵੱਸ ਹੋ ਕੇ ਪਾਪ ਕਮਾਉਣਾ ਤੂੰ। ਤੀਰਥ ਨਹਾਏ ਕਹਿ ਸਭ ਉਤਰੇ, ਤੀਰਥ ਤੇ ਨਹਾ ਕੇ ਕਹਿੰਦਾ ਸਾਰੇ ਪਾਪ ਉਤਰ ਗਏ। ਬਹੁਰ ਕਮਾਵ ਹੈ ਹੋਏ ਨਿਸੰਕ, ਦੁਬਾਰਾ ਫਿਰ ਕਮਾਉਣਾ ਨਿਸੰਗ ਹੋ ਕੇ। ਜੰਮਪੁਰ ਬਾਂਧ ਖਰੇ ਕਲੰਕ, ਇਹੋ ਜਿਹੇ ਬੰਦਿਆਂ ਨੂੰ ਕਲੰਕ ਲੱਗਾ ਹੋਇਆ ਤੇ ਜਮਾਂ ਦੀ ਪੂਰੀ ਨੂੰ ਬੰਨ ਕੇ ਲਿਜਾਇਆ ਜਾਂਦਾ। ਇਹ ਸਾਰੇ ਵਚਨ ਗੁਰੂ ਮਹਾਰਾਜ ਦੀ ਬਾਣੀ ਵਿੱਚ ਹੀ ਨੇ। ਤਾਂ ਇਸ ਲਈ ਫਿਰ ਸਤਿਗੁਰਾਂ ਨੂੰ ਅਸੀਂ ਮੱਥਾ ਟੇਕਦੇ ਹਾਂ, ਪਰ ਗੁਰੂ ਦੇ ਬਚਨਾਂ ਦੀ ਅਹਿਮੀਅਤ ਸਮਝੀਏ ਕਿ ਸਤਿਗੁਰੂ ਕੀ ਕਹਿੰਦੇ ਹਨ। ਕਰਮਾਂ ਤੋਂ ਸ਼ੁਰੂਆਤ ਆ, ਕਰਮ ਬੁਰਾ ਕੀ, ਪਾਪ ਕੀ ਹੈ ਜਿਹਦੇ ਨਾਲ ਕਿਸੇ ਨੂੰ ਤਕਲੀਫ ਪਹੁੰਚੇ, ਸਾਡੇ ਬੋਲਣ ਨਾਲ, ਸਾਡੇ ਕੋਈ ਕਰਮ ਕਰਨ ਨਾਲ ਜਿਹੜੀ ਤਕਲੀਫ ਦੂਜਿਆਂ ਨੂੰ ਪਹੁੰਚਦੀ, ਉਹਦਾ ਨਾਮ ਪਾਪ ਹੈ। ਰੱਬ ਦੀ ਖਲਕ ਇਹੋ ਜਿਹੀ ਤਾਂ ਔਰੰਗਜ਼ੇਬ ਨੂੰ ਕਿਹਾ ਦਸਮ ਪਾਤਸ਼ਾਹ ਨੇ ਕਿ ਸੁੰਦਰ ਸਰੂਪ ਵੀ ਬੜਾ, ਚਲਾਕ ਬੜਾ, ਘੋੜ ਸਵਾਰੀ ਬੜੀ ਵਧੀਆ, ਸ਼ਸਤਰ ਚਲਾਉਣੇ ਜਾਣਦਾ, ਰਾਜ ਕਰਨਾ ਆਉਂਦਾ, ਪੰਜ ਵਕਤ ਦਾ ਨਮਾਜ਼ੀ ਵੀ, ਸਿਫਤਾਂ ਵੀ ਕੀਤੀਆਂ, ਪਰ ਮਹਾਰਾਜ ਕਹਿੰਦੇ ਤੂੰ ਰੱਬ ਨੂੰ ਨਹੀਂ ਪਛਾਣ ਸਕਦਾ। ਜਿਸ ਪਰਮਾਤਮਾ ਦਾ ਭਗਤ ਖਵਾਉਣ ਦਾ ਤੂੰ ਦਾਅਵਾ ਕਰਦਾ ਕਿ ਮੈਂ ਮੋਮਨ ਹਾਂ, ਮੁਸਲਮਾਨ ਹਾਂ, ਖੁਦਾ ਦਾ ਬੰਦਾ ਹਾਂ, ਇਹ ਮੁਸਲਮਾਨ ਦੂਜਿਆਂ ਸਾਰਿਆਂ ਨੂੰ ਕਾਫਰ ਕਹਿੰਦੇ ਨੇ। ਬੜੇ ਮੁਸਲਮਾਨ ਐਸੇ ਹਨ ਕਹਿੰਦੇ ਸਿਰਫ ਮੁਸਲਮਾਨ ਹੀ ਅਸਲੀ ਰੱਬ ਦੇ ਰਾਹ ਦੇ ਤੁਰੇ ਹੋਏ ਨੇ, ਬਾਕੀ ਸਾਰੇ ਕਾਫਰ, ਕਾਫਰ ਨਾਮ ਨਾਸਤਕ ਦਾ। ਦੂਜੇ ਧਰਮਾਂ ਦੇ ਲੋਕ ਵੀ ਆਸਤਕ ਹੈਗੇ, ਇਕੱਲੇ ਤੁਹਾਡੇ ਤਾਂ ਨਹੀਂ, ਪਰ ਇੰਜ ਵੇਖੋ ਉਹ ਕਹਿ ਰਹੇ ਨੇ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਨੂੰ ਜ਼ਫਰਨਾਮੇ 'ਚ ਲਿਖ ਰਹੇ ਵੀ ਤੂੰ ਜਿਹੜੀਆਂ ਸ਼ਰ੍ਹਾਂ ਵਾਲਿਆਂ ਨੇ ਜੋ ਕੁਝ ਤੈਨੂੰ ਦੱਸਿਆ, ਪੰਜ ਵਕਤ ਦੀ ਨਮਾਜ਼ ਅਦਾ ਕਰਨੀ, ਮੱਕੇ ਦਾ ਹੱਜ ਕਰਨਾ, ਜ਼ਕਾਤ ਦੇਣਾ, ਤੂੰ ਸਭ ਕੁਛ ਕਰਦਾ, ਪਰ ਉੱਲੂ ਆ ਤੈਨੂੰ ਇਹ ਨਹੀਂ ਪਤਾ ਵੀ ਪਰਮਾਤਮਾ ਕਿਵੇਂ ਪਛਾਣਿਆ ਜਾਏ। ਤੁਰਾ ਮਨ ਨਾ ਦਾਨਮ ਕੇ ਯਜਦਾਂ ਸ਼ਨਾਸ਼, ਬਰਾਮਦ ਜੇ ਤੂੰ ਕਾ ਰਹਾ ਦਿਲ ਖਰਾਸ, ਤੇਰੇ ਹੱਥੋਂ ਰੱਬ ਦੇ ਬੰਦਿਆਂ ਦੇ ਦਿਲ ਦਿਖਾਉਣ ਵਾਲੇ ਕਰਮ ਜੋ ਹੋਏ ਨੇ, ਪਿਓ ਨੂੰ ਵੀ ਦੁਖੀ ਕਰਕੇ ਮਾਰਿਆ, ਭਰਾਵਾਂ ਨੂੰ ਧੋਖੇ ਨਾਲ ਮਾਰਿਆ, ਭੈਣ ਮਾਰਤੀ, ਧੀ ਮਾਰਤੀ, ਇਸਲਾਮ ਦੇ ਨੌ ਸੰਤ ਸ਼ਹੀਦ ਕੀਤੇ, ਗੁਰੂ ਤੇਗ ਬਹਾਦਰ ਸਾਹਿਬ ਸਾਹਿਬਜ਼ਾਦਿਆਂ ਦੀ ਸ਼ਹਾਦਤ, ਇਹਦੇ ਰਾਜ ਵਿੱਚ ਸਭ ਕੁਝ ਹੋਇਆ, ਅਤੇ ਉਹ ਬਣ ਬੈਠਾ ਸੀ ਵੀ ਮੈਂ ਰੱਬ ਦਾ ਬੰਦਾ ਹਾਂ। ਇੰਝ ਨਹੀਂ ਨਾ ਆਪਣੇ ਆਪ ਨੂੰ ਸਰਟੀਫਿਕੇਟ ਦੇ ਰਿਹਾ, ਆਪਣੇ ਮਨ ਨੂੰ ਵੇਖ। ਤਾਂ ਹਜ਼ੂਰ ਕਹਿੰਦੇ ਨੇ ਕਿ ਔਰੰਗਜ਼ੇਬ, ਨਾ ਤਾਂ ਤੂੰ ਆਪਣੇ ਔਜ਼ਾਏ ਦੀਨ, ਤੂੰ ਦੀਨ ਦੀ ਸਿੱਖਿਆ 'ਤੇ ਚੱਲਣ ਵਾਲਾ ਨਹੀਂ, ਨਾ ਸਾਹਿਬ ਸ਼ਨਾਸ਼ੀ, ਨਾ ਮੁਹੰਮਦ ਯਕੀਨ, ਨਾ ਰੱਬ ਨੂੰ ਪਛਾਣਨ ਵਾਲਾ, ਨਾ ਮੁਹੰਮਦ ਸਾਹਿਬ ਦੇ ਕਿਸੇ ਵਜਨ 'ਤੇ ਤੈਨੂੰ ਯਕੀਨ ਆ। ਤਾਂ ਹਜ਼ੂਰ ਕਹਿੰਦੇ ਜੇ ਤੂੰ ਸਾਡੀ ਕੋਈ ਗੱਲ ਨਹੀਂ ਸੀ ਮੰਨਣੀ, ਸਾਡੀ ਗੱਲ ਨਹੀਂ ਸੀ ਸੁਣਨੀ, ਤੇਰੇ ਮਜ਼ਹਬ ਦਾ ਇਹ ਬੰਦਾ ਫਰਦੋਸ਼ੀ, ਇਹ ਜ਼ਫਰਨਾਮੇ 'ਚ ਉਹਦਾ ਨਾਂ ਲਿਖਿਆ ਫਰਦੋਸ਼ੀ। ਬੜੇ ਬੜੇ ਸਿਆਣੇ ਬੰਦੇ ਇਸਲਾਮ 'ਚ ਵੀ ਹੋਏ ਨੇ, ਇਰਾਨ ਦੇਸ਼ 'ਚ ਖਾਸ ਕਰਕੇ ਬੜੇ ਸਿਆਣੇ ਵਿਦਵਾਨ ਬੰਦਗੀਆਂ ਵਾਲੇ ਸੰਤ ਭਗਤ ਹੋਏ ਨੇ ਫਕੀਰ। ਤਾਂ ਮਹਾਰਾਜ ਕਹਿੰਦੇ ਫਿਰਦੋਸ਼ੀ ਨੇ ਬੜੀਆਂ ਸਿਆਣੀਆਂ ਗੱਲਾਂ ਲਿਖੀਆਂ, ਉਹਦੀਆਂ ਪੜ੍ਹ ਲੈਣੀਆਂ ਸੀ, ਤੂੰ ਕੁਛ ਵੀ ਨਹੀਂ ਅਮਲ ਧਾਰਨ ਕੀਤਾ। ਇਸ ਕਰਕੇ ਸਾਧ ਸੰਗਤ ਜੀ, ਹਜ਼ੂਰ ਇਸ ਮਨ ਨੂੰ ਸੁਧਾਰਨ ਦਾ ਉਪਦੇਸ਼ ਦੇ ਰਹੇ ਨੇ, ਇਸ ਮਨ ਦੁਆਰਾ ਰੱਬ ਨੂੰ ਯਾਦ ਕਰੋ ਮਨ ਦੁਆਰਾ, ਅਤੇ ਇਹ ਵੀ ਸਮਝੋ ਵੀ ਪਰਮਾਤਮਾ ਸਾਰਿਆਂ ਸਭਨਾ ਜੀਆਂ ਵਿੱਚ, ਹਰ ਆਪ ਸਾਰਿਆਂ ਜੀਆਂ 'ਚ ਵੀ ਪਰਮਾਤਮਾ ਵੱਸਦਾ। ਸੋ ਭਗਤਾਂ ਕਾ ਮਿੱਤ ਹਰ, ਹੱਦ ਹੋ ਗਈ ਬੰਦਾ ਪੱਥਰ ਦਾ ਬੁੱਤ ਬਣਾ ਕੇ ਪੂਜਾ ਕਰ ਰਿਹਾ, ਰੱਬ ਦੇ ਬੰਦਿਆਂ ਦੇ ਦਿਲ ਦੁਖਾ ਰਿਹਾ, ਧੋਖਾ ਕਰ ਰਿਹਾ ਉਹਨਾਂ ਨਾਲ, ਉਹਨਾਂ ਨਾਲ ਧੋਖਾ ਕਰ ਰਿਹਾ। ਮਸਕੀਨ ਜੀ ਨੇ ਇੱਕ ਨਿਸੰਗ ਹੋ ਕੇ ਬਚਨ ਕਿਹਾ ਕਿ 45 ਸਾਲ ਤੋਂ ਕਾਨਪੁਰ, ਬੰਬੇ, ਕਲਕੱਤੇ ਆਦਿ, ਦੇਹਰਾਦੂਨ, ਰਤਲਾਮ, ਵੱਡੇ ਵੱਡੇ ਸ਼ਹਿਰਾਂ 'ਚ ਹਰ ਸਾਲ ਜਾਣਾ ਕਥਾ ਕਰਨ ਲਈ, ਨਾਗਾ ਨਹੀਂ ਕਦੇ ਪਿਆ, ਹਰ ਸਾਲ ਮਹੀਨਾ 2 ਹਫ਼ਤੇ ਕਥਾ ਹੁੰਦੀ ਹੈ। ਅਤੇ ਮੈਂ ਬੰਦੇ ਦੇਖੇ ਜਿਹੜੀ ਤੱਕੜੀ 45 ਸਾਲ ਪਹਿਲਾਂ ਤੋਲਦੇ ਸੀ, ਹਰ ਰੋਜ਼ ਕਥਾ ਸੁਣਨ ਵੀ ਆਉਂਦੇ ਨੇ, ਗੁਰਦੁਆਰੇ ਮੱਥਾ ਟੇਕਣ ਰੋਜ਼ ਆਉਂਦੇ ਆ, ਕਥਾ ਸੁਣਦੇ ਹਨ, ਕੀਰਤਨ ਸੁਣਦੇ ਨੇ, ਪਰ ਤੱਕੜੀ ਦੀ ਹੇਰਾਫੇਰੀ ਉਹ ਉਸੇ ਤਰ੍ਹਾਂ ਕਰ ਰਹੇ। ਕਿਉਂ ਭਲਾ? ਕਿਉਂਕਿ ਜਦੋਂ ਪਾਪ ਕਿਰਤ ਵਿੱਚ ਆ ਜਾਂਦਾ ਫਿਰ ਛੱਡਣਾ ਔਖਾ ਹੋ ਜਾਂਦਾ, ਸ਼ੁਰੂਆਤ ਹੀ ਜਦੋਂ ਪਾਪ ਦੀ ਉਦੋਂ ਦੱਬ ਲਿਆ ਜਾਏ, ਨਾ ਕਰੇ ਬੰਦਾ ਤੇ ਮੱਝੇ। ਇਸ ਕਰਕੇ ਜਿਨ੍ਹਾਂ ਨੂੰ ਰੱਬ ਨੇ ਬਚਾਇਆ ਨਾ, ਜਿਵੇਂ ਮਜ਼ਦੂਰੀ ਕਰਨ ਵਾਲਾ ਬੰਦਾ ਜਾਂ ਕਿਰਸਾਨੀ ਕਰਨ ਵਾਲੇ ਹਨ ਪੰਜਾਬ 'ਚ, ਉਹਨਾਂ ਦਾ ਦਾਜ ਨਹੀਂ ਕਿਤੇ ਲੱਗਦਾ, ਸ਼ੁਕਰ ਆ ਰੱਬ ਦਾ। ਜੇ ਨਹੀਂ ਦਾਅ ਲੱਗਦਾ, ਬਚੇ ਹੋਏ ਹਾਂ, ਰੋਟੀ ਤਾਂ ਸਭ ਨੂੰ ਮਿਲਦੀ ਹੈ। ਅਤੇ ਜਦੋਂ ਕਿਰਤੀ ਪਾਪ ਵਾਲੀ ਹੋ ਜਾਏ, ਪਤਾ ਵੀ ਠੱਗੀ ਮਾਰ ਕੇ $1,000 ਮਿਲਦਾ ਦਿਹਾੜੀ ਦਾ, ਮਿਹਨਤ ਕਰਕੇ 100-900 ਡਾਲਰ ਛੱਡੇ ਕੌਣ? ਕਿਉਂਕਿ ਰਹਿਣ ਸਹਿਣ ਉਸ ਤਰ੍ਹਾਂ ਦਾ ਬਣਾ ਲਿਆ, ਕੋਠੀਆਂ ਕਾਰਾਂ ਵਾਲਾ ਜੀਵਨ ਬਣਾ ਲਿਆ, ਜਿੰਨਾ ਮਰਜ਼ੀ ਉਪਦੇਸ਼ ਮਿਲਦਾ ਹੈ, ਅਤੇ ਮਨ ਆਦੀ ਹੋ ਚੁੱਕਾ ਹੈ, ਮਨ ਇਹੋ ਜਿਹਾ। ਦੇਖ ਲਓ, ਸਮਝ ਤਾਂ ਆ ਰਹੀ ਗੁਰੂ ਦੇ ਉਪਦੇਸ਼ ਦੀ। ਮਸਕੀਨ ਜੀ ਕਹਿੰਦੇ ਮੈਂ ਪੁੱਛਿਆ ਉਹਨਾਂ ਨੂੰ ਵੀ ਜਿਹੜੀ ਤੱਕੜੀ ਤੁਸੀਂ 40-45 ਸਾਲ ਪਹਿਲਾਂ ਤੋਲਦੇ ਸੀ, ਇੰਨਾ ਚਿਰ ਹੋਇਆ ਗੁਰਦੁਆਰਾ ਸਾਹਿਬ ਆਉਂਦੇ, ਅੱਜ ਵੀ ਉਹੀ ਤੱਕੜੀ ਤੋਲ ਰਹੇ ਹੋ ਫੇਰਾਫੇਰੀ ਵਾਲੀ? ਕਹਿਣ ਲੱਗੇ ਮਸਕੀਨ ਜੀ ਕੀ ਕਰੀਏ, ਮਨ ਹੀ ਨਹੀਂ ਮੰਨਦਾ। ਸਮਝ ਆ ਗਈ ਨਾ ਮਨ ਦੀ, ਵੀ ਮਨ ਇਹੋ ਜਿਹਾ, ਮਨ ਮੈਲਾ ਲੱਗ ਲੱਗ ਕੇ ਮੈਲਾ ਹੋਇਆ ਹੋਇਆ, ਉਪਦੇਸ਼ ਦੀ ਸੱਟ ਹੀ ਨਹੀਂ ਵੱਜ ਰਹੀ ਮਨ 'ਤੇ, ਏਡਾ ਕਰੜਾ ਹੈ। ਅਤੇ ਫਿਰ ਅਸੀਂ ਕਹਿੰਦੇ ਹਾਂ ਜੋ ਅਸੀਂ ਮੰਗਦੇ ਮਿਲਦਾ ਨਹੀਂ, ਗੁਰੂ ਮਹਾਰਾਜ ਜੋ ਕਹਿੰਦੇ ਹਨ ਉਹ ਕਮਾਇਆ ਕਹਿੰਦੇ ਹਾਂ। ਪਹਿਲਾਂ ਗੁਰੂ ਦਾ ਬਚਨ, ਗੁਰ ਕੇ ਬਚਨ ਕਮਾਵਣੇ ਸੱਚਾ ਇਹੋ ਵਿਚਾਰ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਮੈਲਾਂ ਤਾਂ ਲਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਹੋਰ ਮੈਲਾਂ ਲਾ ਰਹੇ, ਪਹਿਲਾਂ ਲੱਗੀਆਂ ਹੋਈਆਂ। ਅਤੇ ਕਰਮ ਕਮਾ ਕਮਾ ਕੇ ਹੱਥਾਂ ਪੈਰਾਂ ਨਾਲ, ਅੱਖਾਂ ਨਾਲ, ਕੰਨਾਂ ਨਾਲ, ਜੀਭਾਂ ਨਾਲ ਬੋਲ ਬੋਲ ਕੇ ਹੋਰ ਮੈਲਾਂ ਲਾ ਰਹੇ। ਇਹ ਸੰਸਾਰ ਵਿੱਚੋਂ ਮੈਲਾਂ ਲੱਗਦੀਆਂ, ਜਿਵੇਂ ਕੱਪੜਾ ਸਾਫ਼ ਸੁਥਰੇ ਥਾਂ 'ਤੇ ਵੀ ਪਾ ਕੇ ਜਾਈਏ ਦੋ ਤਿੰਨ ਦਿਨ ਬਾਅਦ ਲਾਉਣਾ ਪੈਂਦਾ, ਧੋਣਾ ਪੈਂਦਾ, ਮੈਲ ਦਿਸਦੀ ਨਹੀਂ, ਜਦੋਂ ਸਾਬਣ ਲਾਈਏ ਦਿਸਣ ਲੱਗ ਪੈਂਦੀ ਹੈ, ਪਹਿਲਾਂ ਮੈਲ ਨਹੀਂ ਦਿਸਦੀ ਕੱਪੜੇ ਦੀ, ਸਾਬਣ ਲਾਈਏ ਤਾਂ ਮੈਲ ਨਿਕਲਦੀ ਹੈ ਪਾਣੀ 'ਤੇ ਸਾਬਣ ਨਾਲ ਦਿਸਣ ਲੱਗ ਪੈਂਦੀ, ਹੈ ਨਿਕਲੀ ਹੈ ਮੈਲ ਦੇ ਵਿੱਚੋਂ, ਮੈਂ ਸਮਝਦਾ ਸੀ ਸਾਫ਼ ਹੈ। ਇਸੇ ਤਰ੍ਹਾਂ ਮਨ ਹੈ, ਇਹ ਮੈਲਾਂ ਲੱਗੀਆਂ ਹੋਈਆਂ ਜਨਮਾਂ ਜਨਮਾਂਤਰਾਂ ਦੀਆਂ ਅਤੇ ਰੋਜ਼ ਹੋਰ ਵੀ ਲੱਗ ਰਹੀਆਂ ਹਨ। ਇਸ ਵਾਸਤੇ ਅਸੀਂ ਪਰਮਾਤਮਾ ਦੇ ਨੇੜੇ ਨਹੀਂ, ਨੇੜੇ ਹੋਣਾ ਸੀ ਮਨ ਨੇ, ਅਤੇ ਇਸ ਲਈ ਯਤਨ ਇਹ ਕਰਨਾ ਹੈ ਵੀ ਜੇ ਮਨ ਬਾਹਰ ਨੂੰ ਦੌੜ ਦੌੜ ਜਾਂਦਾ ਤਾਂ ਘੇਰ ਕੇ ਲਿਆਈਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹਰ ਸੰਗ ਸਹਾਈ ਮਹਾਮੀਤ, ਪਰਮਾਤਮਾ ਮਹਾਨ ਮਿੱਤਰ ਸੀ ਸਾਰਿਆਂ ਦਾ ਹੀ, ਤੇਰਾ ਵੀ, ਜਿਹਨੇ ਤੈਨੂੰ ਪੈਦਾ ਕੀਤਾ ਉਹ ਤਾਂ ਮਿੱਤਰ ਹੈ ਸਭ ਦਾ, ਪਰਮਾਤਮਾ ਵੈਰ ਭਾਵਨਾ ਨਹੀਂ ਰੱਖਦਾ। ਹਰ ਸੰਗ ਸਹਾਈ ਮਹਾਮੀਤ, ਤਿਸ ਸਿਓ ਤੇਰਾ ਭੇਦ, ਰੱਬ ਵੱਲ ਤਾਂ ਤੇਰਾ ਫਰਕ ਪਿਆ ਹੋਇਆ, ਪਰਮਾਤਮਾ ਨਾਲ ਤੇਰੇ ਮਨ ਦਾ ਭੇਦ ਪਿਆ ਹੋਇਆ, ਰੱਬ ਦੂਰ ਜਾਣਿਆ ਤੂੰ ਹੈ ਨਿਕਟੇ ਪਰ ਭੇਦ ਨਾ ਪਾਇਆ, ਰੱਬ ਤਾਂ ਬਿਲਕੁਲ ਨੇੜੇ ਸੀ ਪਰ ਤੂੰ ਭੇਦ ਨਹੀਂ ਪਾਇਆ। ਵਿਧਾ ਪੰਚ ਬਟਵਾਰੀ, ਤੂੰ ਵਿੰਧਿਆ ਹੋਇਆ ਪੰਜਾਂ ਚੋਰਾਂ 'ਚ, ਪੰਜਾਂ ਠੱਗਾਂ 'ਚ, ਬਟਵਾੜਾ 'ਚ, ਜਿਹੜੇ ਲੁੱਟ ਲੈਂਦੇ ਆ ਸਾਰਿਆਂ ਨੂੰ, ਠੱਗ ਚੋਰ ਬਾਟ ਪਾਰ ਰਾਹੀਆਂ ਨੂੰ ਲੁੱਟਣ ਵਾਲੇ, ਇਹ ਇਸ ਤਰ੍ਹਾਂ ਦੇ ਕਾਮ ਕ੍ਰੋਧ ਮੋਹ ਲੋਭ ਹੰਕਾਰ, ਤੂੰ ਇਹਨਾਂ 'ਚ ਵਿੰਨਿਆ ਹੋਇਆ, ਯਾਨੀ ਕਿ ਫਸਿਆ ਹੋਇਆ। ਉਪਜਿਓ ਮਹਾਂ ਖੇਤ, ਇਹਨਾਂ ਨਾਲ ਯਾਰੀ ਪਾ ਕੇ ਬੜਾ ਖੇਦ ਦੁੱਖ ਤਕਲੀਫ਼ ਹੀ ਪੈਦਾ ਹੋਏਗੀ, ਇਹਨਾਂ ਕਦੇ ਕਿਸੇ ਨੂੰ ਸੁਖੀ ਨਹੀਂ ਕੀਤਾ। ਔਰ ਮਹਾਰਾਜ ਕਹਿੰਦੇ, ਨਾਨਕ ਤਿੰਨ ਸੰਤਨ ਸਰਣਾਗਤੀ ਜਿਨ ਮਨ ਬਸ ਕੀਨਾ, ਜਿਨ੍ਹਾਂ ਰੱਬ ਦੇ ਪਿਆਰਿਆਂ ਨੇ ਗੁਰਾਂ ਦੇ ਉਪਦੇਸ਼ ਰਾਹੀਂ ਮਨ ਨੂੰ ਸੱਟਾ ਮਾਰ ਮਾਰ ਕੇ ਵਸ ਵਚ ਕੀਤਾ, ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਉਹਨਾਂ ਦੀ ਸ਼ਰਨ ਵਿੱਚ ਹਾਂ। ਇੰਨੀ ਨਿਮਰਤਾ ਹਜ਼ੂਰ ਨੇ ਦਰਸਾਈ ਹੈ ਰੱਬ ਦੇ ਭਗਤਾਂ ਲਈ ਜਿਹਨਾਂ ਮਨ ਵਸ ਕਰ ਲਿਆ। ਮਨ ਦਾ ਹੀ ਸੰਤ ਹੁੰਦਾ, ਲਿਬਾਸ ਪਾਉਣਾ ਤਾਂ ਸੌਖਾ, ਜਿਹੋ ਜਿਹਾ ਮਰਜ਼ੀ ਪਾ ਲਓ, ਚਿੱਟਾ ਨੀਲਾ ਕਾਲਾ ਪੀਲਾ ਭਗਵਾਂ ਜਿਹੜਾ ਮਰਜ਼ੀ ਧਾਰ ਲਓ, ਨੰਗੇ ਵੀ ਰਹਿ ਸਕਦੇ, ਪਰ ਮਨ ਦਾ ਸੰਤ ਬਣਨਾ ਇਹ ਰੱਬ ਦੇ ਹੱਥ ਵਿੱਚ ਹੈ, ਅਸੀਂ ਯਤਨ ਕਰਨਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹਨੂੰ ਜਪਣਾ ਹੈ ਉਸ ਪਰਮਾਤਮਾ ਵੱਲ ਨੂੰ ਮਨ ਦਾ ਰੁੱਖ ਵੀ ਕਰ, ਉਹਨੂੰ ਹਾਜ਼ਰ ਨਾਜ਼ਰ ਜਾਣ। ਠੱਗੀਆਂ ਤਾਂ ਹੀ ਮਾਰ ਰਹੇ ਜੇ ਵਿਸ਼ਵਾਸ ਨਹੀਂ, ਤੇ ਰੱਬ 'ਤੇ ਵਿਸ਼ਵਾਸ ਹੋਏ ਵੀ ਦੇਣ ਵਾਲਾ ਹੈਗਾ ਸਿਰ 'ਤੇ, ਫਿਰ ਠੱਗੀ ਕਿਉਂ ਮਾਰੇਗਾ ਕਿਸੇ ਨਾਲ, ਠੱਗੀ ਵੱਜਦੀ ਤਾਂ ਰੱਬ ਨੂੰ ਦੂਰ ਜਾਣ। ਤੂੰ ਭਰਪੂਰ ਜਾਣਿਆ ਮੈਂ ਦੂਰ, ਸਿਮਰਨ ਕਿੱਥੇ ਹੋ ਰਿਹਾ, ਜਦੋਂ ਸਿਮਰਨ ਹੋਣ ਲੱਗ ਪਏਗਾ ਉਦੋਂ ਤਾਂ ਅਵਸਥਾ ਬੜੀ ਉੱਚੀ, ਬੜਾ ਰਸ ਆਨੰਦ ਹੋਏਗਾ, ਉਦੋਂ ਤਾਂ ਮਨ ਦੀ ਦੌੜ ਭੱਜ ਮਿਟੀ ਹੋਈ ਹੋਵੇਗੀ, ਮਨ ਨੇ ਸਿਮਰਨ ਕਰਨਾ। ਹਜ਼ੂਰ ਕਹਿੰਦੇ ਨੇ ਏਕ ਸਿਮਰ ਮਨ ਮਾਹੀ, ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ, ਫਿਰ ਕੀ ਹੋਵੇਗਾ, ਕਲ ਕਲੇਸ਼ ਲੋਭ ਮੋਹ ਮਹਾਂ ਭੌਜਲ ਤਾਰੇ। ਇਹ ਸੰਸਾਰ ਜਿੱਥੇ ਕਲਾ ਕਲੇਸ਼ ਮੋਹ ਭਰਮ ਆਦਿਕ ਗਿਆਨ ਛਾਇਆ ਹੋਇਆ, ਇਸ ਭੌਜਲ ਵਿੱਚੋਂ ਇਹ ਸਿਮਰਨ ਤਾਰ ਦੇਗਾ। ਰੱਬ ਨੂੰ ਲੱਭਣ ਦੀ ਲੋੜ ਨਹੀਂ ਹੈ, ਰਸਨਾ ਨਾਲ ਜਪਦਿਆਂ ਜਪਦਿਆਂ ਮਨ ਤੱਕ ਪਹੁੰਚਣਾ ਵੀ ਮਨ ਇਹਦੇ ਵਿੱਚ ਸ਼ਾਮਲ ਹੋ ਜਾਏ, ਫਿਰ ਇਹ ਸਿਮਰਨ ਬਣੇਗਾ। ਬੈਖਰੀ ਬਾਣੀ ਦਾ ਜਾ, ਫਿਰ ਮੱਧਮਾਂ ਗਲੇ 'ਚ, ਫਿਰ ਦਿਲ ਵਿੱਚ ਯਾਦ ਆਉਣ ਲੱਗ ਪੈਣੀ, ਚੇਤਾ ਕਰਾਂ ਵਾਹਿਗੁਰੂ ਨੂੰ ਯਾਦ ਕਰਾਂ, ਫਿਰ ਪਰਾ ਬਾਣੀ ਰਾਹੀਂ, ਫਿਰ ਰੋਮ ਰੋਮ 'ਚ ਵੀ ਹੋਣ ਲੱਗ ਪੈਂਦਾ। ਇਸ ਪ੍ਰਕਾਰ ਇਹ ਅਭਿਆਸ ਰਾਹੀਂ ਹੀ ਗੱਲ ਬਣੇਗੀ, ਕਿਉਂਕਿ ਮਨ ਦਾ ਅਭਿਆਸ ਨਹੀਂ ਹੈ, ਇਸ ਵਾਸਤੇ ਸਿਮਰਨ ਨੇ। ਮਹਾਰਾਜ ਕਹਿੰਦੇ ਹਰੀ ਪਰਮਾਤਮਾ ਦਾ ਸਿਮਰਨ ਕਰ ਇੱਕੋ ਵਾਹਿਗੁਰੂ ਦਾ, ਹੋਰ ਹੋਰ ਪਾਸੇ ਨਾ ਤੁਰਿਆ ਫਿਰ ਮੰਤਰਾਂ ਯੰਤਰਾਂ ਵੱਲ, ਹਨੂੰਮਾਨ ਦਾ ਚਾਲੀਸਾ, ਦੂਜੇ ਦਾ, ਤੀਜੇ ਦਾ, ਚੌਥੇ ਦਾ, ਇਹ ਭੂਤਾਂ ਪ੍ਰੇਤਾਂ ਨੂੰ ਵਸ ਕਰਨ ਲਈ, ਨਹੀਂ ਨਹੀਂ, ਇੱਕ ਪਰਮਾਤਮਾ ਦਾ ਸਿਮਰਨ ਕਰ ਰਹਾਓ, ਨਾਮ ਧਿਆਵੋ, ਮਨ ਦਾ ਧਿਆਨ ਰੱਬ ਵਾਲੇ ਨਾਮ ਦੇ ਪਾਸੇ ਲਾ, ਹਿਰਦੇ ਵਸਾਵੋ, ਹਿਰਦੇ 'ਚ ਵਸਾ, ਯਤਨ ਕਰ ਕਰਕੇ, ਮਿਹਨਤ ਕਰਕੇ ਹਿਰਦੇ 'ਚ ਵਸਾ ਨਾਮ, ਤਿਸ ਬਿਨ ਕੋ ਨਾਹੀ, ਤਿਸ ਪਰਮਾਤਮਾ ਤੋਂ ਬਗੈਰ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਸਹਾਈ ਨਹੀਂ। ਹਰ ਬਿਨ ਕੌਣ ਸਹਾਈ ਮਨ ਕਾ, ਦੂਜੀ ਕੋਈ ਹਸਤੀ ਹੈ ਹੀ ਨਹੀਂ ਤੇਰੀ ਸਹਾਇਤਾ ਕਰਨ ਵਾਲੀ। ਪ੍ਰਭ ਸਰਨੀ ਆਈ ਹੈ ਸਰਬ ਫਲ ਪਾਈ ਹੈ, ਵਾਹਿਗੁਰੂ ਦੀ ਸ਼ਰਨ ਵਿੱਚ ਜੇ ਆ ਜਾਈਏ ਤਾਂ ਸਾਰੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਮਨ ਸ਼ਰਨ ਵਿੱਚ ਨਹੀਂ ਆਉਂਦਾ, ਘੁਲੇ ਤਉ ਮਨ ਜੋ ਆਵੇ ਸ਼ਰਨ, ਮਨਾ ਛੁੱਟ ਜਾਏਗਾ, ਭਿੱਜ ਜਾਏਗਾ ਰੱਬ ਵਿੱਚ ਜਦੋਂ ਸ਼ਰਨ 'ਚ ਆ ਜਾਏਗਾ। ਮਾਨ ਨਾ ਕੀਜੈ ਸ਼ਰਨ ਪਰੀਜੈ ਕਰਾ ਸੋ ਭਲਾ ਮਨਾਈਆ, ਗੁਰੂ ਅਰਜਨ ਦੇਵ ਜੀ ਨੇ ਤਿੰਨ ਨੁਕਤੇ ਦੱਸੇ ਨੇ। ਮਾਣ ਨਾ ਕਰੀਏ ਕਿਸੇ ਚੀਜ਼ ਦਾ, ਮਾਣ ਹੈ ਕਾਹਦਾ, ਸਰੀਰ ਵੀ ਆਪਣਾ ਨਹੀਂ, ਆਪਣ ਤਨ ਨਹੀਂ, ਜਾਂ ਕੋ ਗਰਬਾ, ਇਹ ਤਨ ਤਾਂ ਆਪਣਾ ਹੈ ਨਹੀਂ ਜਿਹਦਾ ਗਰਬ ਕਰੀ ਜਾਂਦਾ, ਅਤੇ ਤਨ ਦੁਆਰਾ ਹੀ ਬਾਕੀ ਸੰਬੰਧ ਬਣੇ ਹੋਏ ਨੇ, ਫਿਰ ਉਹਨਾਂ ਚੀਜ਼ਾਂ ਦਾ ਵੀ ਕਾਹਦਾ ਗਰਬ, ਗਰਬ ਹੰਕਾਰ। ਤਾਂ ਹਜ਼ੂਰ ਕਹਿੰਦੇ ਨੇ ਪ੍ਰਭੂ ਦੀ ਸ਼ਰਨ ਵਿੱਚ ਆ। ਮਾਨ ਨਾ ਕੀਜੈ ਸਰਨ ਪਰੀਜੈ, ਤੀਜਾ ਗੁਣ ਕਰੈ ਸੋ ਭਲਾ ਮਨਾਈਐ। ਵਾਹਿਗੁਰੂ ਨੂੰ ਸਿਆਣਾ ਜਾਣ, ਜੋ ਪਰਮਾਤਮਾ ਕਰਦਾ ਹੈ ਉਹ ਸਹੀ ਹੈ, ਕੋਈ ਨਿਆਣਾ ਥੋੜ੍ਹਾ। ਵੀ ਤੇਰੇ ਦੱਸੇ ਮੁਤਾਬਕ ਜੋ ਕਰੇ ਉਹ ਸਹੀ ਹੋਏਗਾ। ਤੂੰ ਇਹ ਦੱਸਣ ਦੀ ਕੋਸ਼ਿਸ਼ ਨਾ ਕਰ ਕੇ ਵਾਹਿਗੁਰੂ ਜੀ ਆਹ ਦਿਓ ਆਹ ਦਿਓ, ਮੈਨੂੰ ਇਹ ਲੋੜ ਹੈ, ਉਹਨੂੰ ਪਤਾ ਸਾਰਾ। ਪਾਤਰ ਬਣ, ਦਾਤ ਮਿਲੇਗੀ। ਇਸ ਪ੍ਰਕਾਰ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ, ਸਵਾਰਨ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ, ਤਾਂ ਹਜ਼ੂਰ ਕਹਿ ਰਹੇ ਨੇ ਕਿ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ ਅਤੇ ਸਗਲੇ ਦੁੱਖ ਜਾਹੀ, ਫਿਰ ਸਾਰੇ ਦੁੱਖ ਮਿਟ ਜਾਣਗੇ, ਕੋਈ ਦੁੱਖ ਨਹੀਂ ਰਹਿ ਜਾਏਗਾ। ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਹਾਰ ਨਹੀਂ ਸਭ ਜੇਤਾ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਇੱਕ ਹੈ ਇੱਕ ਹੀ ਨੇਤਾ। ਜੀਅਨ ਕੋ ਦਾਤਾ, ਜਿਹੜਾ ਸਾਰਿਆਂ ਜੀਆਂ ਦਾ ਦਾਤਾ, ਤੇਰਾ ਦਾਤਾ ਨਹੀਂ ਹੈ, ਜਿਹਨੇ ਤੂੰ ਸਭ ਸਾਨੂੰ ਦਾਨ ਦਿੱਤਾ। ਖੰਡੀ ਵਰ ਭੰਡੀ ਪਾਤਾਲੀ ਪੁਰੀ ਸਭ ਲੋਈ, ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ, ਸਾਰ ਅਵਿਨਾਸੀ ਜੀਅਨ ਕੋ ਦਾਤਾ। ਹਜ਼ੂਰ ਕਹਿੰਦੇ ਨੇ ਨਾਸ ਤੋਂ ਰਹਿ, ਤਾਂ ਨਾਸ ਨਹੀਂ ਕਦੇ ਹੁੰਦਾ, ਸਾਰਿਆਂ ਜੀਆਂ ਦਾ ਇੱਕ ਹੀ ਦਾਤਾ ਹੈ। ਪੁਰਖ ਵਿਧਾਤਾ, ਪੁਰਖ ਪੂਰਨ ਹੈ, ਵਿਧਾਤਾ ਲੇਖ ਲਿਖਣ ਵਾਲਾ, ਪਰਮਾਤਮਾ ਦੀ ਅਗੰਮੀ ਕਲਮ ਨੇ ਤੇਰੇ ਮਸਤਕ 'ਤੇ ਲੇਖ ਪਹਿਲਾਂ ਲਿਖ ਦਿੱਤੇ, ਜਨਮ ਤੋਂ ਪਹਿਲਾਂ ਮਿਲੇਗੀ ਦਾਤ ਤੈਨੂੰ। ਇਸ ਪ੍ਰਕਾਰ ਦੂਜਾ ਵਿਧਾਤਾ ਸ਼ਬਦ ਅਰਥ ਹੈ ਫਲ ਵਰਦਾਤਾ, ਕਰਮਾਂ ਦੇ ਅਨੁਸਾਰ ਫਲ ਭੁਗਤਾਉਣ ਵਾਲਾ ਅਰਥ ਫਿਰ ਉੱਥੇ ਜਾਂਦਾ। ਲੇਖ ਸਾਡੇ ਕਰਮਾਂ ਮੁਤਾਬਕ ਹੀ ਉਹਦੀ ਅਗੰਮੀ ਕਲਮ ਲਿਖਦੀ ਹੈ। ਨਾਨਕ ਘੱਟ ਘੱਟ ਆਹੀ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਸ ਪਰਮਾਤਮਾ ਨੂੰ ਜਪਣ ਲਈ ਅਸੀਂ ਉਪਦੇਸ਼ ਦੇ ਰਹੇ ਹਾਂ ਨਾ, ਉਹ ਘੱਟ ਘੱਟ ਵਿੱਚ ਮੌਜੂਦ ਹੈ। ਘੱਟ ਘੱਟ ਮੈਂ ਹਰ ਜੂ ਬੱਸਾ ਸੰਤਨ ਕਹਿਓ ਪੁਕਾਰ, ਜਿਹਨਾਂ ਜਾਣਿਆ ਹੈ ਮਾਣਿਆ ਹੈ, ਰੱਬ ਦਾ ਅਨੁਭਵ ਕਰ ਲਿਆ, ਗਿਆਨ ਹਾਸਲ ਕਰ ਲਿਆ, ਉਹ ਸਾਰੇ ਸੰਤ ਪੁਕਾਰ ਰਹੇ ਨੇ। ਘੱਟ ਘੱਟ ਮੈਂ ਹਰ ਜੂ ਬੱਸਾ ਸੰਤਨ ਕਹਿਓ ਪੁਕਾਰ, ਫਿਰ ਕੀ ਕਰੀਏ। ਕਹੋ ਨਾਨਕ ਤੇ ਭਜ ਮਨਾ, ਭਵਨ ਦੇ ਉਤਰੈ ਪਾਰ। ਭਾਈ ਵੀਰ ਸਿੰਘ ਜੀ ਕਹਿੰਦੇ ਤੁਸੀਂ ਕਰੀ ਚੱਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਗਲਾ ਕੰਮ ਵਾਹਿਗੁਰੂ ਦਾ, ਜੋ ਕੁਛ ਉਹਨੇ ਕਰਨਾ ਉਹ ਆਪੇ ਹੋ ਜਾਣਾ। ਜਿੱਦਣ ਉਹ ਤੁੱਠਾ ਉਦਣ ਤੁਹਾਡੀਆਂ ਮੈਲਾਂ ਲੱਥ ਕੇ ਆਨੰਦ ਦੀ ਪ੍ਰਾਪਤੀ ਹੋ ਜਾਏਗੀ, ਰਸ ਆਵੇਗਾ, ਪਤਾ ਲੱਗ ਜਾਏਗਾ। ਫਰੀਦ ਜੀ ਨੇ ਕਿਹਾ ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਚੁਠਲਾ ਨਹੀਂ ਰਹੇ। ਕਹਿੰਦੇ ਜੋ ਲੋਕਾਂ ਮਿੱਠੀਆਂ ਮੰਨੀਆਂ ਅਸੀਂ ਵੀ ਖਾ ਖਾ ਵੇਖੀਆਂ ਮਿੱਠੀਆਂ ਹਨ, ਪਰ ਰੱਬ ਨਾ ਪੁੱਜਣ ਤੁੱਧ, ਰੱਬ ਜੀ ਤੁਹਾਡੇ ਬਰਾਬਰ ਕੋਈ ਨਾ ਪੁੱਜਦੀ। ਸੋ ਇਸ ਪ੍ਰਕਾਰ ਹਰ ਬਿਨ ਕਛੂ ਨਾ ਲਾਗੇ ਭਗਤਨ ਕੋ ਮੀਠਾ, ਆਣ ਸਵਾਦ ਸਭ ਫੀਕਿਆ ਕਰ ਨਿਰਨੋ ਡੀਠਾ। ਇਹ ਤਾਂ ਉਸ ਅਵਸਥਾ 'ਚ ਕੋਈ ਪਹੁੰਚਾ ਤਾਂ ਪਤਾ ਲੱਗਾ ਨਾ, ਤਾਂ ਇਸ ਕਰਕੇ ਹਜ਼ੂਰ ਕਹਿੰਦੇ ਨੇ ਤੁਸੀਂ ਇਸ ਪਾਸੇ ਤੁਰੋ, ਮਿਹਨਤ ਕਰੋ, ਫਿਰ ਤੁਹਾਨੂੰ ਵੀ ਇਹ ਦਾਤ ਮਿਲੇਗੀ। ਸਾਧ ਆਇਆ ਤਿਨ ਹਰ ਜਨਾ ਚਖ ਸਾਧੀ ਡਿੱਠਾ। ਇਸ ਪ੍ਰਕਾਰ ਜਿਹਨਾਂ ਚਖ ਕੇ ਵੇਖਿਆ ਹੈ ਉਹਨਾਂ ਦਾ ਵਚਨ ਮੰਨ ਕੇ ਭੁੱਲਾ ਚੁੱਕਾ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸਮਾਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।